सतगुर संग कीरे हम थापे तन तन गुरु नानक जन केरा जित मिले चूके सब सोग संतापे ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी ज्ञान ध्यान किछ कर्म ना जाना नाहिन निर्मल करनी साध संगत कै अंचल लावो भिखम नदी जाए तरनी सतनाम वाहे गुरु साहिब जियो तिरस्कार नहे पवंत नहे पवंत मान पंगन है शोभाहीन नह पवंत नह पोहंत संसार दुख नह तिरस्कार नह पवंत नह पवंत मान पंगन है शोभाहीन नह पवंत नह पोहंत संसार दुख नह गोविंद नाम जपंत मिल साध संग नानक से प्राणी सुख बास नह गोविंद नाम जपंत मिल साध संग नानक से प्राणी सुख बास नह वाहिगुरु जी का खालसा वाहिगुरु जी की फतेह। परम सन्मान योग चवर शतर दे मालक सतगुरु साहिब श्री गुरु ग्रंथ साहिब महाराज जी दी पावन पवित्र हाजूरी अंदर शोभाए मान खोए बैठे गुरमुख प्यारे सत संगी जनों, आप जी ने गुरुदेव जी दी इलाही बाणी दा कीर्तन भाई साहब होरां पासों श्रवण कीता है। अमृत भरपूर बचन जिन्हां दी विचार गुरु बख्शिश नाल और आप संगत दी आशीष नाल होनी है। ये पवित्र बचन शहीदां दे सरताज साहिब श्री गुरु अर्जन देव महाराज जी दे उचारण कीते होए ने और श्लोक संस्कृति दे अंदर जो आप जी ने श्लोक श्रवण कीता है, इस श्लोक नंबर 28 थोड़ी जी एकाग्रता जरूर बख्शिया जे, क्योंकि मैं एक दिन अगे भी अर्ज कीती सी कोशिश करिए इस अंदर नू भजदे नू भटकदे नू जे शरीर गुरु चरणा विच आ गया ना, इस मन नू भी टिकाण दी कोशिश करिए, क्योंकि जे पानी भावे साफ भी होवे पर पानी अंदर कंपन होवे, पानी विच लहरां उठदियां होण ते उहदे विचों कदी झाती मार के देखो अपना चेहरा भी हिलदा होया नजर आउंदा है, ते जे किते पानी होवे निर्मल ते दूसरी गल होवे टिकिया ते फिर झाती मार के देखो अपना स्वरूप उस पानी विचों दिसदा है। बस मन होवे निर्मल, दूसरी गल होवे टिकिया ते फिर गुरु के सिखा अंदर झाती मार के देख ओ मेरे प्यारे दी कृपा नाल तेनू अपना निज स्वरूप नजर आए। अज जो श्लोक आप जी ने श्रवण किया है, गुरु पंचम पिता जी ने अज मन नू बड़ा वड्डा तरवास दिता है। इहदे अर्थ आपां अखीर दी पंक्ति तो आरंभ करने ने। महाराज कहिंदे ने जिहड़े मनुख साध संगत विच बैठ के सतगुरु दी पावन पवित्र बाणी ते परमेश्वर दे नाम नाल जुड़दे ने ते जिन्हां दे हिरदे विच उस प्रभु दा नाम टिक गया है, उन्हां गुरमुखां दी संसार दे अंदर कोई भी निरादरी नहीं कर सकदा, उन्हां दी कोई बेइज्जती नहीं कर सकदा, उन्हां दी शोभा नूं उन्हां दी वडियाई नूं कोई मिट्टी विच नहीं रोल सकदा। उन्हां जपण वाले गुरमुखां दा साहिब कह रहे ने कोई अपमान नहीं कर सकदा, ते जिथे अपमान नहीं, जिथे निरादर नहीं, जिथे उन्हां दी शोभा नूं कोई भय नहीं, ते उथे नाम ने इन्नी कु कृपा कीती दुनिया दे लोक जे जपण वाले नूं दुख भी देना चाहण ते अंदर इन्ना कु रंगिया गया दुनिया दा दुख उहनूं दुख पास दे अंदर टिक गया है। सतगुरु की बाणी पढ़ने आ ना, केड़े गुरमुख जन ने जिन्हां दी शोभा लोक ते परलोक विच। साध संगत आप जी जपजी साहिब दा पाठ कर दे, मैं अर्ज करां जिहड़ा नाम जपदा है उहदे हिरदे विच किन्ना कु टिकाओ वे, ते उहदी शोभा नूं उहदी वडियाई नूं उहदी महिमा नूं कोई भी चैलेंज नहीं कर सकदा। सतगुरु ने बड़े प्यारे बचन कहे, जपजी साहिब पढ़ने आ ते इन्ना भरोसा होना चाहिदा गुरसिखा। असल विच जपजी साहिब दा नाम मैं शायद अगे भी इत्थे अर्ज कीती होवे, इस बाणी दा नाम है जप निशान। असी जपजी साहिब कहने आ ना, पुरातन गुरु ग्रंथ साहिब दे स्वरूपां दे जदों किते तत्करे दे दर्शन करो ते तत्करे दे विच सब तो पहला जिहड़ा शब्द लिखिया उत्थे जपजी साहिब नहीं, उत्थे शब्द है जप निशान। निशान दा मतलब की? बड़ी सोहनी एक घटना जन्म साखी वाले ने भी दिती ते बाबा मेहरवान जी दे पुत्तर हरजी ने बड़ी सोहनी यह गल की। निशान दा मतलब की? हुण सिख जपजी साहिब पढ़दा ते कई बारी सवाल भी उठदा कि अक्सर जदों गुरमुख प्यारे जिन्हां ने शहादतां दे जाम पीते उह भी जपजी साहिब पढ़दे रहे। बाबा बुढ़ा जी ने शरीर त्यागिया ते जपजी साहिब दी बाणी पढ़ के हैरानगी दी बात, भाई गुरदास होरां ने शरीर त्यागिया ते जपजी साहिब दी बाणी पढ़ के ਭਾਈ ਮਤੀ ਦਾਸ ਹੋਰਾਂ ਨੇ ਆਪਣੇ ਜਦੋਂ ਸਰੀਰਕ ਚੋਲੇ ਨੂੰ ਤਿਆਗਿਆ ਭਾਵੇਂ ਤਨ ਦੇ ਦੋਵੇਂ ਟੁਕੜੇ ਹੋ ਗਏ ਆਰੇ ਨਾਲ, ਪਰ ਦੋਨਾਂ ਟੁਕੜਿਆਂ ਵਿੱਚੋਂ ਜਪਜੀ ਦੀ ਆਵਾਜ਼ ਆਈ। ਇੱਥੇ ਬਸ ਨੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਤੇ ਜਦੋਂ ਸਿੱਖ ਨਿਤਨਿਮ ਕਰਦਾ ਉਦੋਂ ਵੀ ਪਹਿਲੀ ਬਾਣੀ ਜਪਜੀ ਸਾਹਿਬ ਏ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਉਦੋਂ ਵੀ ਪੰਜਾਂ ਸਿੰਘ ਸਾਹਿਬਾਨਾਂ ਵਿੱਚੋਂ ਪੰਜਾਂ ਪਿਆਰਿਆਂ ਵਿੱਚੋਂ ਪਹਿਲੀ ਬਾਣੀ ਜਪਜੀ ਸਾਹਿਬ ਪੜ੍ਹੀ ਜਾਂਦੀ ਏ। ਤੇ ਹੈਰਾਨਗੀ ਦੀ ਬਾਤ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਵੀ ਪਹਿਲੀ ਥਾਂ ਇਹਨੂੰ ਦਿੱਤੀ ਗਈ। ਜਾਂ ਇਉਂ ਕਹਿ ਲਵੋ, ਇੱਕੋ ਅੰਕਾਰ ਦੀ ਵਿਆਖਿਆ ਕਰਦਾ ਮੂਲ ਮੰਤਰ, ਮੂਲ ਮੰਤਰ ਦੀ ਵਿਆਖਿਆ ਕਰਦਾ ਜਪਜੀ ਸਾਹਿਬ, ਤੇ ਜਪਜੀ ਸਾਹਿਬ ਪੂਰੇ ਦੀ ਵਿਆਖਿਆ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮੈਂ ਅਰਜ਼ ਕਰ ਰਿਹਾ, ਇਸ ਬਾਣੀ ਦਾ ਨਾਮ ਸੀ, ਨਾਮ ਹੈ ਤਤਕ ਤੇ ਤਤਕਰੇ ਮੁਤਾਬਕ ਜਪ ਨੀਸ਼ਾਨ। ਹਰਜੀ ਲਿਖਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਦੀ ਬਾਣੀ ਸਭ ਤੋਂ ਬਾਅਦ ਵਿੱਚ ਉਚਾਰਨ ਕੀਤੀ। ਕੁਝ ਵਿਦਵਾਨਾਂ ਦੀ ਇਹ ਰਾਏ ਵੇ ਕਿ ਸੁਮੇਰ ਪਰਬਤ ਤੇ ਉਚਾਰੀ, ਕੁਝ ਕਹਿੰਦੇ ਨੇ ਕਰਤਾਰਪੁਰ ਦੀ ਧਰਤੀ ਤੇ ਸਭ ਤੋਂ ਅਖੀਰ ਜਿਹੜੀ ਬਾਣੀ ਉਚਾਰੀ ਉਹ ਜਪਜੀ ਸਾਹਿਬ ਏ। ਤਤਕਰੇ ਮੁਤਾਬਕ ਨਾਮ ਹੈ ਜਪ ਨਿਸ਼ਾਨ। ਅਸੀਂ ਜੀ ਤੇ ਸਾਹਿਬ ਅਦਬ ਨਾਲ ਲਾਨੇ ਆ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਗੁਰੂ ਕੀ ਬਾਣੀ ਦਾ ਅਦਬ ਕਰਨਾ ਸਿੱਖ ਨੇ। ਉਹ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਲਹਿਣਾ ਜੀ ਆ ਗਏ, ਇੱਕ ਦਿਨ ਕਿਹਾ ਸੀ, ਕਹਿਣ ਲੱਗੇ, ਪੁਰਖਾ ਮਨੁੱਖਾਂ ਦੀ ਉਮਰ ਘਾਟੇ, ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦੇ ਨੇ, ਕੋਈ ਇਹੋ ਜਿਹੀ ਰਚਨਾ ਕਰੀਏ, ਇਹੋ ਜਿਹਾ ਬਚਨ ਕਰੀਏ, ਇਹਨਾਂ ਦੀਆਂ ਪਾਪਾਂ ਦੀਆਂ ਪੰਡਾਂ ਉਤਰ ਜਾਣ, ਤੇ ਰੱਬ ਦੇ ਘਰ ਵਿੱਚ ਇਹਨਾਂ ਤੋਂ ਕੋਈ ਲੇਖਾ ਨਾ ਪੁੱਛੇ। ਤੇ ਕਹਿੰਦੇ ਨੇ, ਉਸ ਵਕਤ ਮੇਰੇ ਬਾਬੇ ਨੇ ਕਿਹਾ, ਜਪ ਨੀਸ਼ਾਨ। ਨਿਸ਼ਾਨ ਦਾ ਅਰਥ ਹੈ ਰਾਹਦਾਰੀ, ਇਹਦਾ ਮਤਲਬ ਹੈ ਗੁਰੂ ਕੇ ਸਿੱਖਾ। ਜਿਹਦੇ ਕੋਲ ਜਪਜੀ ਸਾਹਿਬ ਦੀ ਬਾਣੀ ਹੋਵੇ ਉਹਦੇ ਕੋਲ ਰੱਬ ਦੇ ਘਰ ਦੀ ਰਾਹਦਾਰੀ ਏ, ਤੇ ਜਿਹਦੇ ਕੋਲ ਵਾਹਿਗੁਰੂ ਦੇ ਘਰ ਦੀ ਰਾਹਦਾਰੀ ਹੋਵੇ ਮੇਰੇ ਮਾਲਕ ਦੇ ਘਰ ਵਿੱਚ ਉਹਦਾ ਕੋਈ ਲੇਖਾ ਨਹੀਂ ਪੁੱਛ ਸਕਦਾ। ਨਿਸ਼ਾਨ ਦਾ ਮਤਲਬ ਰਾਹਦਾਰੀ ਏ। ਖੈਰ, ਮੈਂ ਅਰਜ਼ ਕਰ ਰਿਹਾ, ਜਪਣ ਵਾਲੇ ਨੂੰ ਕਿੰਨੀ ਕੁ ਕਿਰਪਾ ਹੈ। ਅਸੀਂ ਪੜ੍ਹਨੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਐ ਜਗਿਆਸੂ ਤਿੰਨ ਕੰਮ ਤੂੰ ਕਰ ਲਈ, ਇੱਕ ਤਾਂ ਗੁਰੂ ਕੀ ਬਾਣੀ ਨੂੰ ਗਾਈ, ਦੂਸਰਾ ਗੁਰੂ ਕੀ ਬਾਣੀ ਨੂੰ ਸੁਣ ਲਈ, ਤੇ ਗਾ ਕੇ ਸੁਣ ਕੇ ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਕਰੀ ਪ੍ਰੇਮ, ਤੇ ਇਹਦੇ ਬਦਲੇ ਇੰਨੀ ਕੁ ਕਿਰਪਾ ਹੋਵੇਗੀ, ਆਪਣੇ ਦੁੱਖ ਤੂੰ ਮੇਰੀ ਝੋਲੀ ਵਿੱਚ ਪਾ ਦੇਈਂ, ਮੈਂ ਦੀਨ ਤੇ ਦੁਨੀਆਂ ਦੇ ਸੁੱਖ ਤੇਰੀ ਝੋਲੀ ਵਿੱਚ ਪਾ ਦਿਆਂਗਾ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਗਾ ਵੀ ਹੈ ਸੁਣੀਐ ਮਨ ਰੱਖੀਐ ਭਾਉ, ਗਾ ਕੇ ਸੁਣ ਕੇ ਹਿਰਦੇ ਵਿੱਚ ਪ੍ਰੇਮ ਪੈਦਾ ਕਰ ਲੈ, ਤੇ ਇਹਦੇ ਬਦਲੇ ਹੋਵੇਗਾ ਕਿ ਦੁੱਖ ਪਰ ਹਰ, ਦੁੱਖ ਪਰ ਹਰ ਦਰ, ਤੇ ਦੁੱਖ ਕਹਿ ਖੋ ਲੈਣੇ, ਸੁੱਖ ਘਰ ਲੈ ਜਾਏ, ਤੇਰੇ ਹਿਰਦੇ ਵਿੱਚ ਸਤਿਗੁਰੂ ਸੁੱਖ ਟਿਕਾ ਦੇਣਗੇ। ਖੈਰ, ਮੈਂ ਜਿਹੜੀ ਅਰਜ਼ ਕਰ ਰਿਹਾ, ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਆ, ਚਾਰ ਪੌੜੀਆਂ ਸੁਣਿਆ ਦੀਆਂ ਆਈਆਂ ਨੇ, ਇੱਕ ਪੌੜੀ ਮੰਨੇ ਦੀ ਆਈ ਏ, ਤੇ ਤਿੰਨ ਪੌੜੀਆਂ ਮੰਨੇ ਦੀਆਂ ਆਈਆਂ ਨੇ। ਥੋੜੀ ਜਿਹੀ ਤਵੱਜੋ ਦਿਆ ਜੇ, ਬੜੀ ਬਰੀਕ ਜੀ ਗੱਲ ਏ, ਪੜ੍ਹਦੇ ਸੀ ਸਾਰੇ। ਇੱਕ ਪੌੜੀ ਆਈ ਏ ਮੰਨੇ ਦੀ, ਤਿੰਨ ਪੌੜੀਆਂ ਆਈਆਂ ਨੇ ਮੰਨੇ ਦੀਆਂ। ਜਿਹੜੀ ਮੰਨੇ ਦੀ ਪੌੜੀ ਏ ਪਹਿਲੀ, ਜਦੋਂ ਪੜ੍ਹਨੇ ਆ, ਮੰਨੇ ਕੀ ਗਤ ਕਹੀ ਨਾ ਜਾਏ, ਇੱਥੇ ਮੰਮੇ ਤੇ ਟਿੱਪੀ ਨੰਨੇ ਤੇ ਇੱਕ ਲਾਏ, ਤੇ ਅਗਲੀਆਂ ਪੌੜੀਆਂ ਪੜ੍ਹ ਕੇ ਦੇਖਿਆ ਜੇ ਅੱਗੇ ਸ਼ਬਦ ਮੰਨੇ ਨੀ, ਅੱਗੇ ਪਾਠ ਏ ਮੰਨੇ, ਨੰਨੇ ਉੱਤੇ ਦੁਲਾਵਾਂ ਲੱਗੀਆਂ ਹੋਈਆਂ ਨੇ, ਇੱਕ ਲਾ ਨੇ, ਤੇ ਅਰਥਾਂ ਵਿੱਚ ਬੜਾ ਫਰਕ ਏ। ਪਹਿਲੀ ਪੌੜੀ ਪੜ੍ਹਨੇ ਆ, ਮੰਨੇ ਕੀ ਗਤ ਕਹੀ ਨਾ ਜਾਏ, ਇਹਦਾ ਅਰਥ ਏ ਜਿਹਨੇ ਮੰਨ ਲਿਆ, ਜਿਹਨੇ ਜੀਵਨ ਵਿੱਚ ਕਮਾ ਲਿਆ, ਉਹਦੀ ਹਾਲਤ ਨੂੰ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਕਹਿਣ ਲੱਗੇ, ਕਾਗਜ ਲਾਇਆ ਕਲਮਾ ਲਾਇਆ, ਜਿਹਨੇ ਮੰਨ ਲਿਆ ਉਹਦੇ ਬਾਰੇ ਤੂੰ ਕੁਝ ਲਿਖ ਵੀ ਨਹੀਂ ਸਕਦਾ। ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ। ਬੜਾ ਸੋਹਣਾ ਪਾਠ ਏ, ਮੰਨ ਜਾਣੇ। ਤੇ ਅਗਲੀ ਜਦੋਂ ਅਸੀਂ ਪੌੜੀ ਪੜ੍ਹਨੇ ਆ, ਪਹਿਲੀ ਪੰਕਤੀ ਪੌੜੀ ਵਿੱਚ ਕਿਹਾ, ਜੇ ਕਿਸੇ ਜਿਹਨੇ ਮੰਨ ਲਿਆ, ਅੱਗੇ ਹਜ਼ੂਰ ਕਹਿੰਦੇ ਨੇ ਮੰਨੈ, ਮੰਨੈ ਦਰ ਤੇ ਜੇ ਤੂੰ ਮੰਨ ਲਵੇਂਗਾ। ਜਦੋਂ ਦੁਲਾਵਾਂ ਲੱਗੀਆਂ ਨੇ ਉੱਥੇ ਅਰਥ ਹੋਰ ਹੋ ਗਏ, ਪਹਿਲੇ ਸਨ ਮੰਨੇ ਕੀ ਗਤ ਕਹੀ ਨਾ ਜਾਏ, ਜਿਹਨੇ ਮੰਨ ਲਿਆ, ਤੇ ਅਗਲੀਆਂ ਪੌੜੀਆਂ ਨੇ ਗੁਰ ਸਿੱਖੋ ਜੇ ਤੁਸੀਂ ਮੰਨ ਲਵੋਗੇ ਤਾਂ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਜੇ ਸਿੱਖਾ ਤੂੰ ਮੰਨ ਲਏਗਾ ਤੈਨੂੰ ਕਦੀ ਠੋਕਰਾਂ ਨੀ ਪੈਣਗੀਆਂ ਕਦੀ ਜਮਾਂ ਦੇ ਘਰ ਨੂੰ ਨੀ ਜਾਣਾ ਪਏਗਾ ਮੈਂ ਅੱਜ ਦੇ ਵਿਸ਼ੇ ਵੱਲ ਆਵਾਂ ਗੁਰੂ ਪੰਚਮ ਪਿਤਾ ਕਹਿ ਰਹੇ ਨੇ ਜਿਸ ਨੇ ਨਾਮ ਹਿਰਦੇ ਵਿਚ ਵਸਾ ਲਿਆ ਉਹਦੀ ਕੋਈ ਨਰਾਦਰੀ ਨੀ ਕਰ ਸਕਦਾ ਤੇ ਜਿਹਦੇ ਹਿਰਦੇ ਵਿਚ ਨਾਮ ਹੈ ਉਹਨੂੰ ਫਿਰ ਦਰ ਦਰ ਦੀ ਮੁਥਾਜੀ ਨੀ ਕਰਨੀ ਪੈਂਦੀ ਅਸੀਂ ਪੌੜੀ ਪੜ੍ਹਨੇ ਆ ਸਾਹਿਬ ਕਹਿੰਦੇ ਨੇ ਮੰਨੈ ਪਾਵੈ ਮੋਖ ਦੁਆਰ ਜੇ ਤੂੰ ਗੁਰੂ ਕੇ ਨਾਮ ਨੂੰ ਮੰਨ ਲਏਗਾ ਜੇ ਸਤਿਗੁਰੂ ਕੇ ਬਚਨ ਨੂੰ ਕਮਾ ਲਏਗਾ ਪਾਵੇਂ ਦਰ ਤੇ ਤੈਨੂੰ ਮਿਲੇਗਾ ਤੂੰ ਪਾਏਗਾ ਕੀ ਮੋਖ ਦੁਆਰ ਤੈਨੂੰ ਮੁਕਤੀ ਦਾ ਦਰਵਾਜਾ ਮਿਲੇਗਾ ਪਰਤ ਕੇ ਆਉਣਾ ਜਾਣਾ ਨੀ ਪਏਗਾ ਮੰਨੈ ਪਾਵੈ ਮੋਖ ਦੁਆਰ ਮੰਨੈ ਪਰ ਵਾਰੈ ਸਾਧਾਰ ਤੂੰ ਆਪਣੇ ਪਰਿਵਾਰ ਸਮੇਤ ਤਰ ਜਾਏਗਾ ਜੇ ਪਰਿਵਾਰ ਨੂੰ ਲੈ ਕੇ ਨਾਮ ਜਪੇਗਾ ਤੇ ਸਾਹਿਬ ਕਹਿੰਦੇ ਨੇ ਮੰਨੈ ਤਰੈ ਤਾਰੇ ਗੁਰ ਸਿੱਖ ਇਹ ਪਾਠ ਵੱਖਰਾ ਵੱਖਰਾ ਮੈਂ ਉਦਨ ਵੀ ਸ਼ਾਇਦ ਅਰਜ ਕੀਤੀ ਸੀ ਜੇ ਮੰਨ ਲਏਗਾ ਗੁਰੂ ਆਪ ਤਰਿਆ ਸਿੱਖ ਵੀ ਤਰਦਾ ਤੇ ਜਿਨੇ ਨਾਮ ਨੂੰ ਮੰਨ ਲਿਆ ਮੰਨੈ ਨਾਨਕ ਭਵੈ ਨਾ ਭਿੱਖ ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਸਿੱਖਾ ਜੇ ਨਾਮ ਮੰਨ ਲਏਗਾ ਤੇ ਫਿਰ ਦਰ ਦਰ ਤੇ ਜਾ ਕੇ ਤੈਨੂੰ ਭਿੱਖਿਆ ਖੈਰ ਨੀ ਮੰਗਣੀ ਪੈਗੀ ਤੂੰ ਬੇਮੁਥਾਜ ਹੋ ਕੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਏਗਾ ਸਤਿਗੁਰੂ ਅੱਜ ਕਹਿ ਰਹੇ ਨੇ ਜਿਨੇ ਨਾਮ ਜਪਿਆ ਉਹਦੀ ਨਰਾਦਰੀ ਨਹੀਂ ਉਹਦਾ ਅਪਮਾਨ ਨਹੀਂ ਉਹਦੀ ਸ਼ੋਭਾ ਵਿਚ ਕੋਈ ਫਰਕ ਨਹੀਂ ਤੇ ਪਿਆਰਿਓ ਦੁਨੀਆਂ ਦੀ ਸ਼ੋਭਾ ਤਾਂ ਚਾਰ ਦਿਨ ਦੀ ਏ ਆ ਮਾਇਆ ਦੀ ਸ਼ੋਭਾ ਸਦਾ ਨਹੀਂ ਰਹਿਣੀ ਸਤਿਗੁਰੂ ਨੇ ਬਾਣੀ ਵਿਚ ਵੀ ਕਿਹਾ ਕਹਿਣ ਲੱਗੇ ਇਸ ਜਗ ਮੈਂ ਸ਼ੋਭਾ ਨਾਮ ਕੀ ਬਿਨ ਨਾਮੈ ਸ਼ੋਭ ਨਾ ਹੋਏ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਇਸ ਜਾਂਦੀ ਬਿਲਮ ਨਾ ਹੋਏ ਮਾਇਆ ਦੀ ਸ਼ੋਭਾ ਤਾਂ ਚਾਰ ਦਿਨ ਦੀ ਏ ਅੱਜ ਚਾਰ ਟਕੇ ਕੋਲ ਨੇ ਲੋਕ ਕਹਿਣਗੇ ਸਰਦਾਰ ਜੀ ਤੇ ਕੱਲ ਨੂੰ ਪੱਲੇ ਕੁਝ ਨਾ ਰਿਹਾ ਤੇ ਲੋਕ ਕਹਿਣਗੇ ਛੱਡੋ ਪਰਾਂ ਗਰੀਬ ਬੰਦਾ ਕੁਝ ਮੰਗਣ ਨਾ ਆ ਜਾ ਇਹਦਾ ਮਤਲਬ ਮਾਇਆ ਦੀ ਸ਼ੋਭਾ ਸਾਨੂੰ ਬੇਇੱਜ਼ਤੀ ਸਾਡੇ ਪੱਲੇ ਪਾਉਂਦੀ ਏ ਤੇ ਨਾਮ ਦੀ ਸ਼ੋਭਾ ਐਸੀ ਏ ਜਿਹਨੂੰ ਕੋਈ ਮਿਟਾ ਨਹੀਂ ਸਕਦਾ ਮੰਨੈ ਨਾਨਕ ਭਵੈ ਨਾ ਭਿੱਖ ਉਹਨੂੰ ਖੈਰ ਨਹੀਂ ਮੰਗਣੀ ਪੈਂਦੀ ਕਿਸੇ ਦੇ ਦਰ ਤੋਂ ਤੇ ਜਦੋਂ ਅਗਲੀ ਪੌੜੀ ਪੜ੍ਹੀ ਧਿਆਨ ਦਿਆ ਜੇ ਹਜ਼ੂਰ ਨੇ ਕਮਾਲ ਦੇ ਬਚਨ ਕਹੇ ਕਹਿੰਦੇ ਨੇ ਜਿਨੇ ਨਾਮ ਮੰਨ ਲਿਆ ਫਿਰ ਉਹ ਗੁਰਮੁਖ ਬਣ ਜਾਂਦਾ ਪਹਿਲਾਂ ਸੁਣਿਆ ਦੀਆਂ ਚਾਰ ਪੌੜੀਆਂ ਇੱਕ ਪੌੜੀ ਮੰਨੇ ਦੀ ਤਿੰਨ ਪੌੜੀਆਂ ਮੰਨੇ ਦੀਆਂ ਤੇ ਹਜ਼ੂਰ ਫਿਰ ਅੱਗੇ ਕਹਿੰਦੇ ਨੇ ਜਿਨੇ ਫਿਰ ਮੰਨ ਲਿਆ ਉਹ ਗੁਰਮੁਖ ਬਣ ਗਿਆ ਤੇ ਜਿਹੜਾ ਗੁਰਮੁਖ ਬਣ ਜਾ ਉਹ ਵਾਹਿਗੁਰੂ ਦੀ ਦਰਗਾਹ ਵਿਚ ਪ੍ਰਵਾਨ ਹੋ ਜਾਂਦਾ ਅਸੀਂ ਪੜ੍ਹਨੇ ਆ ਪੰਚ ਪ੍ਰਵਾਨ ਪੰਚ ਪ੍ਰਧਾਨ ਇੱਥੇ ਪੰਚ ਦਾ ਅਰਥ ਗਿਣਤੀ ਵਾਲੇ ਪੰਜ ਨਹੀਂ ਇੱਥੇ ਪੰਚ ਦਾ ਅਰਥ ਹੈ ਉਹ ਗੁਰਮੁਖ ਜਨ ਉਹ ਰੱਬ ਦਾ ਪਿਆਰਾ ਜਿਨੇ ਨਾਮ ਨੂੰ ਮੰਨ ਲਿਆ ਪੰਚ ਪ੍ਰਵਾਨ ਗੁਰਮੁਖ ਜਨ ਨਾਮ ਜਪਣ ਵਾਲਾ ਪ੍ਰਵਾਨ ਹੋ ਗਿਆ ਪੰਚ ਪ੍ਰਧਾਨ ਵਾਹਿਗੁਰੂ ਦੀ ਦਰਗਾਹ ਵਿਚ ਵੀ ਉਹ ਪ੍ਰਧਾਨ ਹੈ ਉਹਨੂੰ ਕੋਈ ਰੋਕਣ ਵਾਲਾ ਨਹੀਂ ਇੱਥੇ ਤਾਂ ਪ੍ਰਧਾਨਗੀ ਦੀਆਂ ਬਾਤਾਂ ਹੀ ਹੋਰ ਨੇ ਚੇਤੇ ਰੱਖੋ ਗੁਰਮਤ ਨੇ ਵੀ ਪ੍ਰਧਾਨ ਦੀ ਗੱਲ ਕੀਤੀ ਵੋਟਾਂ ਨਾਲ ਨਹੀਂ ਚਾਰ ਬੰਦੇ ਇਕੱਠੇ ਕਰਕੇ ਨਹੀਂ ਸਤਿਗੁਰੂ ਕਹਿੰਦੇ ਨੇ ਅਸਲ ਵਿਚ ਗੁਰੂ ਨਾਨਕ ਦੇ ਘਰ ਵੀ ਪ੍ਰਧਾਨ ਦੀ ਥਾਂ ਹੈ ਪਰ ਪ੍ਰਧਾਨ ਕੌਣ ਜਿਨੇ ਗੁਰੂ ਦੀਆਂ ਸੰਗਤਾਂ ਦੇ ਜੋੜਿਆਂ ਵਿਚ ਖਲੋ ਕੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਿਆ ਸਾਹਿਬ ਜੀ ਨੇ ਬਚਨ ਕੀਤਾ ਕਹਿਣ ਲੱਗੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਜਾਂ ਕਾ ਮਿਟੈ ਅਭਿਮਾਨ ਜਿਹੜਾ ਸੰਗਤ ਵਿਚ ਆ ਕੇ ਹੰਕਾਰ ਮਿਟ ਜਾਂਦਾ ਉਹ ਸਭ ਤੋਂ ਉੱਚਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੈ ਸੋਹੈ ਦਰ ਰਾਜਾਨ ਕਹਿਣ ਲੱਗੇ ਉਹਨਾਂ ਦੀ ਸ਼ੋਭਾ ਰਾਜਿਆਂ ਨਾਲੋਂ ਵੀ ਉੱਚੀ ਹੈ ਵਾਹਿਗੁਰੂ ਦੇ ਘਰ ਪਰ ਉਹ ਪੰਚ ਕਿਵੇਂ ਬਣੇ ਕਹਿਣ ਲੱਗੇ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਉਹਨਾਂ ਦਾ ਗੁਰੂ ਜਿਹੜਾ ਕੇਵਲ ਰਸਾ ਰੱਬ ਦੇ ਚਰਨਾਂ ਵਿਚ ਧਿਆਨ ਜੋੜਨਾ ਉਹਨਾਂ ਦਾ ਧਿਆਨ ਪ੍ਰਭੂ ਦੇ ਚਰਨਾਂ ਵਿਚ ਰਹਿੰਦਾ ਹੈ ਜਿਹਦਾ ਨਾਮ ਪੱਲੇ ਵੇ ਸਾਧ ਸੰਗਤ ਗੁਰੂ ਉਹਦੀ ਪੱਤ ਵੀ ਢੱਕਦਾ ਨਾਮ ਪੜਦੇ ਢੱਕਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬੜੇ ਕਮਾਲ ਦੇ ਬਚਨ ਆਏ ਨੇ ਹਜ਼ੂਰ ਕਹਿੰਦੇ ਨੇ ਜਿਹਦੇ ਚਿੱਤ ਵਿਚ ਨਾਮ ਵਸ ਗਿਆ ਨਾ ਪਿਆਰਿਓ ਉਹਨੂੰ ਕੋਈ ਦੁੱਖ ਨਹੀਂ ਜਿਹਦੇ ਚਿੱਤ ਵਿਚ ਨਾਮ ਵਸ ਗਿਆ ਉਹਨੂੰ ਜਮਾਂ ਦਾ ਭੈ ਨਹੀਂ ਜਿਹਦੇ ਚਿੱਤ ਵਿਚ ਨਾਮ ਵਸ ਗਿਆ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਜਿਸ ਦੇ ਚਿੱਤ ਅੰਦਰ ਨਾਮ ਵਸ ਗਿਆ ਉਹ ਸਾਰੀਆਂ ਥਾਵਾਂ ਤੇ ਪ੍ਰਮਾਣ ਏ ਤੇ ਜਿਹਦੇ ਚਿੱਤ ਦੇ ਅੰਦਰ ਨਾ ਵਸਿਆ ਉਹ ਆਪ ਤਾਂ ਤਰਿਆ ਤੇ ਜਿਹੜਾ ਸੰਗਤ ਉਹਦੀ ਕਰਦਾ ਉਹਨੂੰ ਵੀ ਤਾਰ ਦਿੰਦਾ। ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਜਿਸ ਤੂੰ ਆਵੇ ਚਿੱਤ ਤਿਸ ਨੂੰ ਨਾਹੇ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਉਹਨੂੰ ਕਿਹਦਾ ਡਰ ਜਿਹਨੂੰ ਤੂੰ ਚੇਤੇ ਉਹਨੇ, ਜਿਸ ਦਾ ਕਰਤਾ ਮਿੱਤਰ ਸਭ ਕਾਸ਼ ਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ, ਜਿਹਦੇ ਪੱਲੇ ਨਾਮ ਹੋਵੇ ਉਹਦੀਆਂ ਲੱਖਾਂ ਬਾਹਾਂ ਨੇ। ਕਹਿਣ ਲੱਗੇ ਜਿਸ ਦਾ ਕਰਤਾ ਮਿੱਤਰ ਸਭ ਕਾਸ਼ ਵਾਰਿਆ, ਜਿਸ ਨੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਸਭ ਕੁੱਲ ਉਧਾਰਿਆ, ਜਿਹਨੂੰ ਮੇਰੇ ਵਾਹਿਗੁਰੂ ਤੂੰ ਚੇਤਾ ਜੇ ਉਹਦੇ ਪਰਦੇ ਪਾ ਕੇ ਉਹਦੀ ਕੁੱਲ ਨੂੰ ਤਾਰ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬੜੀ ਪਿਆਰੀ ਘਟਨਾ ਦਿੱਤੀ ਹੈ, ਮੈਂ ਅਰਜ਼ ਕਰਾਂ। ਭਾਈ ਗੁਰਦਾਸ ਹੋਰਾਂ ਨੇ ਜਿੱਥੇ ਗੁਰਮਤ ਦੇ ਸਿਧਾਂਤ ਨੂੰ ਦ੍ਰਿੜ ਕਰਾਇਆ ਨਾ, ਉੱਥੇ ਉਹਨਾਂ ਦੀ ਦਸਵੀਂ ਵਾਰ ਵਿੱਚ ਭਗਤਾਂ ਦੇ ਜੀਵਨ ਦੀਆਂ ਬੜਾ ਅਲੌਕਿਕ ਘਟਨਾਵਾਂ ਨੇ। ਗੁਰੂ ਗ੍ਰੰਥ ਸਾਹਿਬ ਦੇ 15 ਭਗਤ ਨੇ ਤੇ ਭਾਈ ਗੁਰਦਾਸ ਜੀ ਨੇ ਉਹਨਾਂ 15 ਵਿੱਚੋਂ ਇੱਕ ਭਗਤ ਨੇ ਸੈਣ ਜੀ। ਧਿਆਨ ਦੇਣਾ, ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕੋ ਵੇ ਤੇ ਤਨਾਸਰੀ ਰਾਗ ਵਿੱਚ ਉਹ ਸ਼ਬਦ ਹੈ। ਭਾਈ ਗੁਰਦਾਸ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਪਿਆਰਿਆ ਤੂੰ ਨਾਮ ਨਾਲ ਜੁੜ ਤੇ ਵਾਹਿਗੁਰੂ ਤੇਰੀ ਪੱਤ ਟੱਕੇਗਾ। ਪੁੱਛਿਆ ਕਿਤੇ ਸਰਕਾਰੇ ਦਰਬਾਰੇ ਵੀ, ਕਹਿਣ ਲੱਗੇ ਤੂੰ ਜਿੱਥੇ ਵੀ ਚਲਾ ਜਾਏਗਾ ਨਾਮ ਨਾਲ ਜੁੜ ਜੀ, ਤੇਰੀ ਪੱਤ ਢੱਕਣ ਵਾਲਾ ਵਾਹਿਗੁਰੂ ਏ, ਜੇ ਤੇਰਾ ਵਾਹਿਗੁਰੂ ਤੇਰੇ ਨਾਲ ਏ ਤੇਰੀ ਦੁਨੀਆਂ ਵਿੱਚ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ, ਤੇਰੀ ਨਰਾਦਰੀ ਨਹੀਂ। ਪੁੱਛੀਏ ਕੋਈ ਉਦਾਹਰਨ ਹੈ ਦੁਨੀਆਂ ਵਿੱਚ, ਕਿਉਂਕਿ ਹਰ ਬੰਦਾ ਕੋਈ ਨਾ ਕੋਈ ਤਰਕ ਕਰਦਾ, ਜੇ ਆਪਾਂ ਕਹਾਂਗੇ ਰੱਬ ਪੱਤ ਢੱਕਦਾ ਤੇ ਸਵਾਲ ਉੱਠੇਗਾ ਕੋਈ ਉਦਾਹਰਨ ਦਿਓ ਕਿਤੇ ਪੱਤ ਢੱਕੀ ਵੀ, ਤੇ ਜਦੋਂ ਕਿਤੇ ਗੁਰਮਤ ਵਿੱਚ ਉਦਾਹਰਨ ਮਿਲ ਜਾਏ ਤੇ ਮਨ ਨੂੰ ਤਸੱਲੀ ਹੋ ਜਾਂਦੀ, ਹੁਣ ਦੂਜੇ ਤੋਂ ਪੁੱਛਣ ਦੀ ਲੋੜ ਹੀ ਕੋਈ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਕਹਿ ਦਿੰਦਾ ਫਿਰ ਤਰਕ ਰਹਿੰਦਾ ਹੀ ਕੋਈ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਕਬੀਰ ਨੇ ਕੀਤੀ ਇਬਾਦਤ ਬਨਾਰਸ ਦੀ ਧਰਤੀ ਤੇ ਉਹਦੀ ਕਮਾਈ ਨੂੰ ਦੇਖ ਕੇ ਉਹਦੀ ਮਹਿਮਾ ਨੂੰ ਦੇਖ ਕੇ ਦੂਜਾ ਜਿਹੜਾ ਕਮਾਈ ਕਰਨ ਤੁਰਿਆ ਉਹਦਾ ਨਾਂ ਸੀ ਭਗਤ ਸੈਣ ਤੇ ਹੈ ਸੀ ਇਹ ਨਾਈ। ਉਸ ਵਕਤ ਦੀ ਘਟਨਾ ਮੁਤਾਬਕ ਨਾਈਆਂ ਦਾ ਕੰਮ ਸੀ ਨਹੁੰ ਲਾਹਣੇ, ਜਾਂ ਉਸ ਵਕਤ ਸੀ ਲਾਗੀ ਦਾ ਕੰਮ ਕਿ ਵਿਆਹ ਖੁਸ਼ੀ ਗਮੀ ਤੇ ਗੰਢਾਂ ਲੈ ਜਾਣੀਆਂ, ਸੁਨੇਹ ਪੱਤਰ ਲੈ ਜਾਣੇ, ਰੁੱਕੇ ਲੈ ਜਾਣੇ, ਜਾਂ ਨਾਈ ਦਾ ਕੰਮ ਸੀ ਕਿ ਕਿਤੇ ਰਾਜੇ ਦੇ ਦਰਬਾਰ ਵਿੱਚ ਉਹਨੂੰ ਇਸ਼ਨਾਨ ਕਰਾਉਣਾ, ਸੋਹਣੇ ਕੱਪੜੇ ਪਵਾਉਣੇ। ਕਹਿਣ ਲੱਗੇ ਸੈਣ ਨਾਈ ਇਹਦਾ ਇੱਕ ਨੇਮ ਸੀ ਕਿ ਰੋਜ਼ਾਨਾ ਸਵੇਰੇ ਪ੍ਰਭਾਤ ਵੇਲੇ ਇਹਨੇ ਰਾਜੇ ਦੇ ਦਰਬਾਰ ਵੀ ਜਾਣਾ, ਉਹਨੂੰ ਮਾਲਿਸ਼ ਕਰਕੇ ਇਸ਼ਨਾਨ ਕਰਾਉਣਾ, ਤੇ ਰਾਜੇ ਨੂੰ ਰੋਗ ਸੀ ਤੇ ਉਸ ਰੋਗ ਵਾਸਤੇ ਉਹਨੂੰ ਖਾਸ ਦਵਾਈ ਦੀ ਮਾਲਿਸ਼ ਸੈਣ ਕਰਦਾ ਸੀ। ਤੇ ਅੱਜ ਜਦੋਂ ਭਗਤ ਸੈਣ ਆਪਣੇ ਘਰੋਂ ਨਿਕਲਿਆ ਹੈ ਨਾ, ਅੰਦਰ ਪ੍ਰਭੂ ਦੀ ਭਗਤੀ ਵਿੱਚ, ਦਿਨੇ ਰਾਜੇ ਦੇ ਦਰਬਾਰ ਤੇ ਰਾਤ ਨੂੰ ਆਪਣੇ ਘਰ ਵਿੱਚ ਕੱਖਾਂ ਦੀ ਕੁੱਲੀ ਵਿੱਚ ਇਕਾਂਤ ਵਿੱਚ ਬਹਿਣਾ ਤੇ ਸਾਰੀ ਰਾਤ ਉਸ ਕੁੱਲੀ ਦੇ ਵਿੱਚੋਂ ਕੇਵਲ ਨਾਮ ਦੀਆਂ ਆਵਾਜ਼ਾਂ ਆਉਣੀਆਂ, ਰਾਤ ਨੂੰ ਰੱਬ ਦੀ ਚਾਕਰੀ ਕਰਨੀ, ਦਿਨੇ ਰਾਜੇ ਦੇ ਦਰਬਾਰ ਤੇ ਚਾਕਰ ਬਣਨਾ। ਤੇ ਅੱਜ ਦੀ ਵਿਚਾਰ ਦਾ ਵਿਸ਼ਾ ਵੇ, ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀ ਪੱਤ ਮੇਰਾ ਵਾਹਿਗੁਰੂ ਜ਼ਰੂਰ ਟੱਕਦਾ ਜੀ। ਸੈਣ ਘਰੋਂ ਨਿਕਲਿਆ ਤੇ ਸਾਹਮਣੇ ਆਉਣਾ ਇਹਦੇ ਅੰਦਰ ਨਾਮ ਦੀ ਮਹਿਕ, ਕੁਦਰਤੀ ਤੌਰ ਤੇ ਜਿਹਦੇ ਕੋਲ ਨਾਮ ਹੋਵੇ, ਜਿਹਦੀ ਬਿਰਤੀ ਨਾਮ ਵਾਲੀ ਬਣ ਜਾਏ ਨਾ, ਰੱਬ ਜੀ ਮੇਲ ਵੀ ਉਹਨੂੰ ਨਾਮ ਰਸੀਆਂ ਦਾ ਕਰਾ ਦਿੰਦੇ ਨੇ। ਇਹੀ ਕਾਰਨ ਜਿਹੜਾ ਅਮਲੀ ਹੈ ਨਾ, ਉਹਨੂੰ ਪਹੁੰਚ ਕੇ ਅਮਲੀ ਮਿਲਦਾ ਜੇ, ਜਿਹੜਾ ਪੋਸਤੀ ਏ ਪੋਸਤੀ ਨੂੰ ਪੋਸਤੀ ਮਿਲਦਾ, ਜਵਾਰੀ ਨੂੰ ਜਵਾਰੀ ਮਿਲਦਾ, ਵਕਾਰੀ ਨੂੰ ਵਕਾਰੀ ਮਿਲਦਾ, ਤੇ ਜਿਹੜਾ ਨਾਮ ਦਾ ਰਸੀ ਆ ਉਹਦਾ ਮਿਲਾਪ ਹੀ ਨਾਮ ਦੇ ਰਸੀਆਂ ਨਾਲ ਹੁੰਦਾ। ਸੈਣ ਤੁਰਿਆ, ਅੱਗੋ ਸਾਧੂ ਜਣਾਏ, ਕਹਿਣ ਲੱਗੇ ਸੈਣ ਅਸੀਂ ਤਾਂ ਤੇਰੇ ਹੱਲ ਆਏ ਸਾਂ। ਕਹਿਣ ਲੱਗਾ ਜੀ ਸਦਕੇ ਧੰਨ ਭਾਗ ਮੇਰੇ, ਕਿਤੇ ਮੇਰੇ ਪਿਆਰੇ ਪ੍ਰੀਤਮ ਦੀ ਬਾਤ ਕਰਨ ਵਾਲਾ ਮੇਰੇ ਘਰ ਆ ਗਏ, ਤੇ ਚੇਤੇ ਰੱਖਿਓ ਜਿਸ ਤੇ ਘਰ ਦੇ ਅੰਦਰ ਇਮਾਰਤ ਸੋਹਣੀ ਏ ਗੁਰੂ ਗ੍ਰੰਥ ਸਾਹਿਬ ਮੁਤਾਬਕ, ਕਮਰੇ ਬੜੇ ਖੁੱਲੇ ਨੇ, ਘਰ ਬੜਾ ਉੱਚਾ, ਹਰ ਕਮਰੇ ਅੰਦਰ ਲੱਖਾਂ ਦੇ ਸਮਾਨ ਦੇ ਸਜਾਵਟ ਹੋਈ ਏ, ਜੀ ਵੀ ਤੰਦਰੁਸਤ ਨੇ, 36 ਪ੍ਰਕਾਰ ਦੇ ਖਾਣੇ ਵੀ ਨੇ। ਜੇ ਉਸ ਘਰ ਦੇ ਅੰਦਰ ਕਦੀ ਗੁਰੂ ਕੀ ਬਾਣੀ ਦੀ ਤੇ ਗੁਰੂ ਕੀ ਬਾਣੀ ਪੜਨ ਵਾਲੇ ਗੁਰਮੁਖ ਜਨ ਦੇ ਚਰਨੀ ਪਏ ਤਾਂ ਸਮਝੋ ਉਹ ਘਰ ਇਸ ਤਰ੍ਹਾਂ ਜਿਵੇਂ ਕਬਰ ਅਸਥਾਨ ਹੋਵੇ, ਉਹਦੇ ਵਿੱਚ ਰਹਿਣ ਵਾਲੇ ਜੀ ਇਸ ਤਰ੍ਹਾਂ ਨੇ ਜਿਵੇਂ ਚੱਲਦੇ ਫਿਰਦੇ ਭੂਤ ਤੁਰਦੇ ਹੋਣ।
गुरु ग्रंथ साहिब दा वचन है कहिंदे ने कबीर जय घर साध ना सेवियां, जिस घर अंदर गुरु की सेवा नहीं गुरु नू याद नहीं कीता जांदा, हर की सेवा ना है ते घर मरहट सार के भूत वसे। तीन माहे साहिब कहिंदे ने ओह फिर घर छोड़े, उन्हें कहा भावे मेरे कखां दी कुली है तुसी मेरे घर आओ। सैन ने उन्हां दे चरण धोते ते गल चल पई रब दे नाम दी, ते नाम दी गल ऐसी है समा लंघ जांदा है पर नाम दियां गल्लां मुकदियां नहीं, बंदा मुक जांदा है पर प्रीतम दी गल नहीं मुकदी। चेते ही ना रहा मैं ता राजे दे दर ते जा के उहदी सेवा करनी है, दिने साधां दी सेवा कीती, शाम नू सारी रात रैण सबाई कीर्तन होया, प्रीतम दियां बातां कीतियां, ते सवेरे गुरमुखां नू प्रसाद पानी छका के विद्या कीता, ते अंदरों सोच फुरी ओ सैन की मुंह लैके राजे दे दरबार ते जाएगा, रोज ओदे तन नू मालिश करना ओ रोगी है, हो सकदा है अज तेनू वड्डी करड़ी सजा मिले। पर अंदर वाला मन जेड़ा सी ओ ए कहिंदा है, ते आत्मा पुकार के कहिंदी है नहीं ओ सैन याद रखी जिन्हें प्यारे प्रीतम दे प्यारियां दी सेवा कीती होवे, जेड़ा वैगुरु दे नाम विच पुज्या होवे रब ओदी कदी निरादरी नहीं होण देंदा। सैन तुरिया नीवी पाई, जदो राजे दे महल दे दरवाजे नू टप के अंदर लंघिया ते सामने ओ राजा निकलिया हुंदा है, उहने कीमती पोशाक पाई, सैन ने नीवी पाली, राजे दे गले विच पोशाक ते कीमती हार सी सोने दा, आवाज देख के कहन लगा वाह ओ सैन अगे भी रोज तू मालिश करदा सै पर आराम नहीं सी हुंदा, पता नहीं आज तू क्यों जी रात मालिश कीती, मेरा रोग भी निवृत हो गया है, ते मेरा चित करदा मैं अपनी पोशाक लुहा के तेरे गले विच पा दे। सैन कंब गया, कहन लगा मैं रात अपने घर ओ ता नीवी पाए मैं आया नहीं। सैन कहिंदा असलीए ते राजन मैं ता मालिश करन आया ही नहीं, ते राजा कहिंदा भाई गुरदास दे बचन ने। राजा कहिंदा ओ सैन सारी रात भी मालिश तू कीती, हुणे सवेरे ता मेरे कोलो उठ के गया है, ते सैन दियां अखां विच पानिया पानी दी झड़ी लग गई, कहन लगा हे मेरे वाहिगुरु साडा मन पारे दी तरह डोल जांदा है, पर एक भरोसा जा गया जेड़ा तेरा बन जांदा है, तू ओदा रूप धार के ओदी पत टक लेंगे। भाई गुरदास ने बचन कीता, कहन लगे सुन प्रताप कबीर दा, दूजा सिख होवा सैन नाई, कहन लगे प्रेम भगत राती करे भलके राज द्वारे जाई, आए संत परौने कीर्तन होवा रैण सबाई, छड़ ना सकै संत जन राज द्वार ना सेव कमाई, कहन लगे साध जिना नू विदा कर गया राणे नू राज द्वार गया शरमाई, दूरों राणे सदकै गलों कवाए खोल पहनाई, सोनी पोशाक ओदे गले विच पा दित्ती, ते राजा छाती ना ला के कहिंदा बस कीता हो तुद अज, बोले राजा सुने लुकाई, ओ सैन अज तू मैनू अपने वश कर लिया है। ते भाई गुरदास कहिंदे ने कारण एना कुए प्रगट करे भगत वडियाई, रब दा सुभाव अपने दी वडियाई प्रगट कर देंदा है, ओदी शोभा नू कोई मिटा नहीं सकदा। साध संगत एही कारण हजूर दी बाणी पढ़ने आ, ते साहिब कहिंदे ने जिन हर मन वसिया से दर साचे सचियारा, उन्हां दी शोभा जुग जुग होई कोई ना मेटनहारा। गुरु ग्रंथ साहिब सच्चे पिता बचन करदे ने जिन जिन नाम से त्याया, तिनके काज सरे हर गुर पूरा आराध्या, दरगह सच खरे जेड़ा जपदा। गुरु ग्रंथ साहिब कहिंदे ने हर जुग जुग भगत उपाया, पैज रखदा आया राम राजे, हर नाक्ष दुष्ट हर मारिया, प्रहलाद तराया अहंकारियां निंदकां पिट दे, नाम दियो मुख लाया। कहन लगे प्यारे देख उस नाम दी बरकत, उस नाम विच एनी कु ताकती, जिस नाम रिदा है सोई वड राजा, जिस नाम रिदा है तिस पूरे काजा, जिस नाम रिदा है तिन कोट धन पाए, नाम बिना जन्म बिरथा जाए, जिदे हिरदे विच नाम है ओदी पत मेरा वाहिगुरु जरूर चकदा है। सतगुरु अज बचन करदे ने ओदी कोई बेइज्जती नहीं, ओदा निरादर नहीं, ते कई वारी वाहिगुरु एहो जिया घटना एहो जिहा अलौकिक कौतक वरता देंदा है बंदे दी जड़ी अकल है ना सुन के पढ़ के दंग रह जांदी। मैं अर्ज करा मौलाना रूम रूम देश दा एक बहुत महान विद्वान होया ते प्रभु दी भगती विच गुड़ोंद सी। उन्हें एक बड़ी अजीब जी घटना दिती। वो कहिंदा जिदे हिरदे विच नाम वस गया है जिदे ते खुदा अल्लाह ताला दी कृपा वाहगुरु ओदी पत ढकदा है उन्हें अपनी पुस्तक दे अंदर मसनवी मौलाना ए रूम ओदे विचों लिखदा कहिंदा एक बादशाह दे मन विच ना भरम पैदा हो गया ते बिल्कुल सच्ची घटना उन्दा वहम पैदा हो गया कि मैं रब हाँ। सवेरे उठिया परे दरबार विच पहुंच गया ते अपने वालों फुरमान जारी किया कह लगा अज तो बाद मैनू रब जान के पूजो ते जिहड़ा रब जान के मेरी पूजा ना ना करे ओनू जींदे जी अग विच साड़ के सवाह किया जाए। लोग कंब गए हद हो गई इस बादशाह नू की हो गया रब की बराबरी ते कहिंदे ने उस वक्त जिहड़े गैरतमंद लोग सन उन्हां दे हाथ उन्हां दीयां तलवारां दे मुठियां ते गए ए खुदा दी बराबरी करन वाला ते जिहड़े विचारे केवल रोटी नू धर्म समझी बैठे सन उन्हां खुद गरजा ने अगो झोली चुका ने क्या कहन लगे बादशाह सलामत असी तां बड़ी देर ते तेनू खुदा कहना चाहते सां सानू तां पता ही अज लगा तू खुदा दा रूप है असी कहना चाहते सां पर अज तू प्रगट कर दिता वाकई साडे अंदर दी तसली हो गई। ते चेते रखना जिस बंदे ने केवल रोटी नू मुख रखिया वो कदी असूल प्रस्त नहीं हुंदा। खुद गर्ज बंदे ते कदी भरोसा ना करियो जिदा धर्म रोटी बन जाए वो कदी भी किसे दा साथ नहीं देंदा वो जिधर वेखदा भारा पलड़ा उसे पासी हो जांदा। कहन लगे उन्हें कहा मैं खुदा वां खुद गर्जा ने कहा सी ता तेनू पहले खुदा मानदे सां। सारे लोग काजी मुसनवी मुसद्दी जिन्ने भी सन अमीर वजीर सारे कहन लगे बादशाह सलामत खुदा है। उन्हें अपने वालों हुक्म भी जारी कर दिता लेके मैनू रब तो बिना कोई पुकारे ना। ते कहिंदे अज किन्ना समा लंघ गया पूजा करदिया अज 25 साल की एक मुटियार आई ते ओदे कुछड़ना 2.5 साल का एक बच्चा है। वो लिखदा मौलाना रूम मेरा खुदा बड़े कौतक वरतांदा जे जिन्हू रखण वाला ओ होवे ओदी पत ढक लैंदा ओदी बेइज्जती ओदी नरादरी खोन नहीं देंदा। कहन लगे ओ आई मुठियार ओदी कुछड़ 2.5 साल दा ओदा कोमल जिहा फुल्लां वर्गा पुत्तर ते बादशाह दे दरबार विच उहने आके सिजदा नहीं कीता अपने पुत्तर दा मुंह चमिया ते दरबार विच बह गई। बादशाह कहन लगा ए गुस्ताख कौन है ते ओ मुठियार खड़ी होगी कहन लगी बादशाह मैं आ मेरे नाल गल कर। कहन लगा तैनू पता नहीं तू अखां नाल मेरे हुक्म नू पढ़िया नहीं कन्नां नाल सुनिया नहीं मैं रब हां तू रब जान के मैनू सजदा क्यों नहीं कीता। ते जदों फिर रब किसे दे अंदर सच पैदा करदा चेते रखना कखां दीयां कुलियां विच रहण वाले भी सच दी अग पैदा करके उच्चियां अटारियां नू साड़ के सवाह कर देंदे जदों सच हिरदे विच पैदा हो जाए। कहन लगी बादशाह मैं सुनिया भी है तू खुदा लोग कहिंदे ने तैनू मैं पढ़िया भी है तू हुक्म जारी कीता मैं खुदा वा पर चेते रखी मैं नहीं मानदी तू खुदा है मेरा खुदा ओवे जिन्ने पानी दे उत्ते धरती तार दिती है मेरा खुदा ओवे जिन्ने धरती दे उत्ते छतरी दी तरह आसमान बना दिता है मेरा खुदा ओवे जिन्ने आसमान दे विच करोड़ा सदियां तो तन चन्न तारे ते सूरज चमकदे पैदा कीते ने जे तू खुदा है ता ए छोटा जा एक मॉडल ही तैयार करके दस दे रब ने एडी वड्डी सृष्टि बनाई तू थोड़े जे पानी ते धरती बना के दिखा छतरी दी तरह आसमान पैदा कर दे उस आसमान विच चंद ते तारे सूरज चमकदे दिखा। ते बादशाह ने कहा गुस्ताख तू रब दे अगे बोलनी है। उस वक्त कहिंदे ने हुक्म जारी किया कहन लगा मेरे हुक्म दी तम इल कीती जाए इस नू जिंदे जी अग विच साड़ के राह कर दिता जाए। जेड़े दर्दमंद सन उन्हां दियां आही निकलियां बादशाह की पाप कर लगा है चरस्ते दे अंदर अग दा बड़ा वड्डा लांबू लाया गया लकड़ा नू अग आसमान नू छून लगी ते उस वक्त उस मटियार दी कुछड़ जिहड़ा बच्चा सी ओह निर्दयी कहन लगा इहनू नहीं इहदे बच्चे नू चुक के अग विच सटिया जाए। कहन लगे कुछड़ो खो के बच्चा अग भी सुटन लगे ते उस मां दियां आही निकल गईयां ओदे अंदर चीकां निकल गईयां ਮਸੂਮ ਜੇ ਬੱਚੇ ਨੂੰ ਬਲਦੀ ਅੱਗ ਵੀ ਸੱਟਿਆ, ਪੁੱਤਰ ਪੁੱਤਰ ਕਹਿੰਦੀ ਹੋਈ ਜ਼ਮੀਨ ਤੇ ਡਿੱਗ ਕੇ ਬੇਹੋਸ਼ ਹੋ ਗਈ, ਅੱਗ ਦੀਆਂ ਲਪਟਾਂ ਨਿਕਲੀਆਂ, ਬਲਦੀ ਅੱਗ ਵਿੱਚ ਪੁੱਤਰ ਨੂੰ ਸੜ ਦਿੱਤਾ। ਤੇ ਕਹਿੰਦੇ ਨੇ ਉਸ ਵਕਤ ਜਿਹੜੇ ਦਰਦਮੰਦ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਦੀ ਚੜੀ ਲੱਗ ਗਈ। ਤੇ ਕਹਿੰਦੇ ਉਹ ਮੁਲਾਨਾ ਰੂਮ ਲਿਖਦਾ, ਅੱਗ ਦੀ ਜਦੋਂ ਭਾਂਬੜ ਬਲ ਗਿਆ ਤੇ ਇੱਕੋ ਦਮ ਅੱਗ ਵਿੱਚੋਂ ਇੱਕ ਆਵਾਜ਼ ਆਈ, ਕਹਿਣ ਲੱਗਾ ਮਾਂ। ਤੇ ਜਦੋਂ ਮਾਂ ਸ਼ਬਦ ਉਚਾਰਨ ਹੋਇਆ ਤੇ ਉਸ ਮੁਟਿਆਰ ਦੀ ਬੇਹੋਸ਼ੀ ਦੇ ਕੰਨਾਂ ਵਿੱਚ ਆਵਾਜ਼ ਪਹੁੰਚੀ। ਉਹਨੇ ਪ੍ਰਤੀਤ ਕੀਤਾ, ਹੋ ਸਕਦਾ ਬੇਹੋਸ਼ੀ ਵਿੱਚ ਮੇਰੇ ਕੰਨ ਕਿਤੇ ਬੋਲਦੇ ਹੋਣ। ਪਰਤ ਕੇ ਫਿਰ ਆਵਾਜ਼ ਆਈ, ਮਾਂ। ਜਦੋਂ ਅੱਗੋਂ ਔਰਤ ਨੇ ਉੱਠ ਕੇ ਦੇਖਿਆ ਤੇ ਅੱਗ ਵਿੱਚੋਂ ਫਿਰ ਆਵਾਜ਼ ਆਈ, ਮਾਂ। ਤੇ ਕਹਿੰਦੇ ਨੇ ਮਾਂ ਨੇ ਅੱਗੋਂ ਉੱਤਰ ਦਿੱਤਾ, ਪੁੱਤਰ ਹਾਂ। ਤੇ ਮੁਲਾਨਾ ਰੂਮ ਲਿਖਦਾ, ਅੱਗ ਵਿੱਚੋਂ ਆਵਾਜ਼ ਆ ਰਹੀ ਸੀ, ਮਾਂ ਤੂੰ ਰੋ ਨਾ, ਮੈਨੂੰ ਅੱਗ ਨੇ ਸਾੜਿਆ ਨਹੀਂ, ਜਿਸ ਖੁਦਾ ਦੀ ਓਟ ਲੈ ਕੇ ਤੂੰ ਬੈਠੀ ਏ ਉਸ ਖੁਦਾ ਨੇ ਮੈਨੂੰ ਬਲਦੀ ਹੋਈ ਅੱਗ ਵਿੱਚੋਂ ਵੀ ਬਚਾਇਆ ਹੋਏ। ਬਾਦਸ਼ਾਹ ਕੰਬ ਗਿਆ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਾਂ, ਇਹ ਮਤ ਸਮਝਿਓ ਮਨੋਕਲਪਿਤ ਘਟਨਾਵਾਂ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਵਾਹਿਗੁਰੂ ਰੱਖਣ ਤੇ ਆਵੇ, ਪਤ ਰੱਖਣ ਤੇ ਆਵੇ, ਉਦੋਂ ਦੁਨੀਆਂ ਦੀ ਤਾਕਤ ਕੁਝ ਵੀ ਨਹੀਂ ਜੇ ਕਰ ਸਕਦੀ। ਆ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਗੰਗ ਗੁਸਾਇਣ ਗੈਰ ਗੰਭੀਰ। ਕਬੀਰ ਜੀ ਕਹਿੰਦੇ ਨੇ ਜਿਸ ਦੁਨੀਆਂ ਜਿਸ ਗੰਗਾ ਨੂੰ ਮਾਂ ਕਹਿੰਦੀ ਏ, ਕਹਿੰਦੇ ਨੇ ਮੇਰੇ ਹੱਥ ਤੇ ਪੈਰ ਜੰਜੀਰਾਂ ਨਾਲ ਬੰਨ ਕੇ ਉਸ ਗੰਗਾ ਦੇ ਪਾਣੀ ਵਿੱਚ ਡੋਬਣ ਲੱਗੇ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਤੇ ਕਬੀਰ ਕਹਿ ਲੱਗੋ ਮੈਨੂੰ ਡੋਬਣ ਵਾਲਿਓ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਲੋਕਾਂ ਨੇ ਪਾਣੀ ਦੀਆਂ ਲਹਿਰਾਂ ਵੀ ਸੱਟਿਆ ਤੇ ਇੰਨੇ ਜ਼ੋਰ ਦੀ ਗੰਗਾ ਦੀ ਲਹਿਰ ਆਈ, ਉਹ ਕਹਿੰਦੇ ਨੇ ਮੇਰੀਆਂ ਜੰਜੀਰਾਂ ਨੂੰ ਤੋੜ ਕੇ ਗੰਗਾ ਦੀਆਂ ਲਹਿਰਾਂ ਨੇ ਮੈਨੂੰ ਪਾਣੀ ਦੇ ਉੱਪਰ ਇਸ ਤਰ੍ਹਾਂ ਬਿਠਾ ਦਿੱਤਾ ਜਿਵੇਂ ਮੈਂ ਮ੍ਰਿਗਸ਼ਾਲਾ ਉੱਤੇ ਬੈਠਾ ਹਾਂ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿਣ ਲੱਗੇ ਦੇਖੋ ਰੱਬ ਨੇ ਉਲਟੀ ਖੇਡ ਵਰਤਾ ਦਿੱਤੀ। ਅੱਗ ਵਿੱਚੋਂ ਆਵਾਜ਼ ਆਈ, ਮਾਂ ਤੂੰ ਰੋ ਨਾ, ਜਿਸ ਖੁਦਾ ਤੇ ਭਰੋਸਾ ਕਰਕੇ ਤੂੰ ਇਸ ਪਖੰਡੀ ਦੇ ਸਾਹਮਣੇ ਬੋਲੀ ਏ, ਉਸ ਖੁਦਾ ਨੇ ਮੈਨੂੰ ਤੱਤੀ ਵਾਹ ਨਹੀਂ ਉਹ ਲੱਗਣ ਦਿੱਤੀ। ਅੱਗ ਬੁੱਝ ਗਈ। ਕਹਿੰਦੇ ਨੇ ਜਦੋਂ ਰਾਖ ਦੇ ਢੇਰ ਵਿੱਚੋਂ ਥੋਲ ਕੇ ਕੱਢਣ ਲੱਗੇ ਬੱਚੇ ਦੀਆਂ ਅਸਥੀਆਂ, ਤੇ ਹੈਰਾਨਗੀ ਦੀ ਬਾਤ, 2.5 ਸਾਲ ਦਾ ਬੱਚਾ ਮੂੰਹ ਵਿੱਚ ਅੰਗੂਠਾ ਪਾ ਕੇ ਚੁੰਘੇ ਪਿਆ। ਤੇ ਉਸ ਵਕਤ ਬਾਦਸ਼ਾਹ ਅੰਦਰੋਂ ਪੜਕ ਉੱਠਿਆ ਤੇ ਜਿਹੜੇ ਨੇ ਸ਼ਬਦ ਵਰਤੇ, ਕਹਿਣ ਲੱਗਾ ਹੇ ਅਗਨੀ ਤੂੰ ਕਾਫਰ ਏ। ਅੱਗ ਨੂੰ ਮੁਖਾਤਿਬ ਕਰਕੇ ਕਹਿੰਦਾ ਅੱਗ ਤੂੰ ਮਾਂ ਕਾਫਰ ਏ। ਤੇ ਅਗਨੀ ਪੁੱਛਦੀ ਏ ਕਿਉਂ, ਕਹਿਣ ਲੱਗਾ ਜਿਹੜਾ ਆਪਣੇ ਫਰਜ਼ ਦੀ ਕੁਤਾਹੀ ਕਰੇ ਉਹ ਕਾਫਰ ਹੁੰਦਾ ਹੈ। ਤੇ ਅੱਗ ਨੇ ਪੁੱਛਿਆ ਮੈਂ ਕੀ ਕੁਤਾਹੀ ਕੀਤੀ, ਕਹਿਣ ਲੱਗਾ ਤੇਰਾ ਸੁਭਾਅ ਚਾਹੇ ਗਿੱਲਾ ਹੋਵੇ ਸੁੱਕਾ ਹੋਵੇ, ਬਜ਼ੁਰਗ ਹੋਵੇ ਬੁੱਢਾ ਹੋਵੇ ਵੱਡਾ ਹੋਵੇ ਨੀਵਾਂ ਹੋਵੇ, ਜਿਹੜਾ ਤੇਰੇ ਵਿੱਚ ਆ ਜਾਏ ਉਹਨੂੰ ਸਾੜ ਕੇ ਸਵਾਹ ਕਰ ਦੇਣੀ ਏ। ਐ ਕਾਫਰ ਤੂੰ ਆਪਣੇ ਫਰਜ਼ ਤੋਂ ਕੁਤਾਹੀ ਕੀਤੀ, ਬੱਚੇ ਨੂੰ ਸਾੜਿਆ ਨਹੀਂ, ਇਸ ਕਰਕੇ ਤੈਨੂੰ ਮੈਂ ਮਾਂ ਕਾਫਰ ਕਹਿਣਾ ਪਿਆ। ਤੇ ਅੱਗ ਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੀ ਸੁਣ ਰਾਜਾ ਉਹ ਪਖੰਡੀ। ਅੱਗੋਂ ਆਵਾਜ਼ ਆਈ ਗੈਬੀ, ਕਹਿਣ ਲੱਗੀ ਉਹ ਰਾਜਾ ਯਾਦ ਰੱਖ ਮਾਲਕ ਦੇ ਦਰ ਤੇ ਬੈਠਾ ਹੁੰਦਾ ਕੁੱਤਾ। ਉਦਾਹਰਨ ਬੜੇ ਕਮਾਲ ਦੀ ਦਿੱਤੀ, ਜਿਹਦਾ ਰਾਖਾ ਰੱਬ ਹੋਵੇ ਉਹਦੀ ਨਰਾਦਰੀ ਕੋਈ ਨਹੀਂ ਜੇ ਕਰ ਸਕਦਾ। ਕਹਿਣ ਲੱਗੇ ਮਾਲਕ ਦੇ ਦਰ ਤੇ ਬੈਠਾ ਕੁੱਤਾ ਤੇ ਉਹਦਾ ਫਰਜ਼ ਏ ਮਾਲਕ ਦੇ ਹੁਕਮ ਨੂੰ ਮੰਨਣਾ, ਤੇ ਜਦੋਂ ਕਿਤੇ ਮਾਲਕ ਅੱਗੇ ਪਿੱਛੇ ਚਲਾ ਜਾਏ ਤੇ ਕੁੱਤੇ ਦਾ ਕੰਮ ਏ ਆਪਣਾ ਬੂਥਾ ਰੱਖ ਕੇ ਮਾਲਕ ਦੇ ਬੂਹੇ ਅੱਗੇ ਬੈਠੇ ਰਹਿਣਾ। ਤੇ ਕਹਿੰਦੇ ਨੇ ਜਦੋਂ ਫਿਰ ਮਾਲਕ ਦਾ ਆਉਂਦਾ ਨਾ ਕੋਈ ਮਿੱਤਰ ਕੋਈ ਦੋਸਤ, ਤੇ ਕੁੱਤਾ ਉਸ ਦੋਸਤ ਨੂੰ ਮਾਲਕ ਦੇ ਦੋਸਤ ਨੂੰ ਭੌਂਕਦਾ ਨਹੀਂ, ਪੂਛ ਹਿਲਾ ਕੇ ਉਹਦੇ ਪੈਰ ਚੁੰਮਦਾ, ਉਹਨੂੰ ਪਿਆਰ ਕਰਦਾ, ਜੀ ਆਇਆ ਕਹਿੰਦਾ। ਤੇ ਜਦੋਂ ਫਿਰ ਮਾਲਕ ਦਾ ਆਵੇ ਦੁਸ਼ਮਣ ਤੇ ਕੁੱਤਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਮਾਲਕ ਦੇ ਦੁਸ਼ਮਣ ਨੂੰ ਪਾਰ ਛੱਡਦਾ। ਚੇਤੇ ਰੱਖ ਮੈਨੂੰ ਕਾਫਰ ਨਾ ਕਹੇ। ਅੱਗ ਕਹਿੰਦੀ ਏ ਮੈਂ ਆਪਣੇ ਮਾਲਕ ਦੀ ਗੁਲਾਮ ਹਾਂ, ਹਾਂ ਮੇਰੇ ਮਾਲਕ ਦਾ ਦੁਸ਼ਮਣ ਕੀ ਆਉਂਦਾ, ਮੈਂ ਸਾੜ ਕੇ ਸਵਾਹ ਕਰ ਦਿੰਦੀ। ਜਿਸ ਮੁਟਿਆਰ ਦੇ ਬੱਚੇ ਨੂੰ ਤੂੰ ਸਾੜ ਲੱਗਾ ਇਹ ਮੇਰੇ ਮਾਲਕ ਦੇ ਚਰਨਾਂ ਨਾਲ ਜੁੜੀ ਏ, ਤੇ ਜਿਹੜੀ ਮੇਰੇ ਮਾਲਕ ਦੇ ਚਰਨਾਂ ਨਾਲ ਜੁੜੀ ਹੋਵੇ ਉਹਦੇ ਬੱਚੇ ਨੂੰ ਮੈਂ ਕਦੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਕਹਿ ਲੱਗੀ ਮੈਂ ਆਪਣੇ ਮਾਲਕ ਦੇ ਹੁਕਮ ਵਿੱਚ ਹਾਂ। ਤੇ ਜਦੋਂ ਮੈਂ ਕਹਾਣੀ ਪੜ੍ਹੀ मन विच बड़ा आया भी क्यों जी घटना होवेगी। ते फिर बाबा गुरु नानक जी दे बचन पढ़ के भरोसा आया। मेरा साहब कह लगा भय विच पवन वह सदवाओ, भय विच चले लख दरियाओ, भय विच अग्न कढ़ा वेगार। कह लगे अग भी मेरे रब दे भय विच, भय विच जड़ी आगे तुरदी पई है, भय विच अग्न कढ़े वेगार, ए हमेशा मालक दे भय विच तुरदी है। ते अगो उस आवाज ने कहा राजन इस बच्चे नू ता तत्ती वाह नहीं लगनी, तू एदी पत नू खत्म करना चाहना है, ते याद रखी मैं तेरे सारे महल नू साड़ के सुवा कर दिया। मेरा गुरु अर्जन पिता जी कहिंदा जिहड़े नाम नाल जुड़ गए ने ना, आरंभ विच अर्ज कीती सी उहनां नू कोई दुख नहीं कोई भय नहीं। इस शलोक दे अर्थ सानू चुकने पैने ने अखीर दी पंक्ति तो। मेरे गुरदेव जी कहिंदे ने कहन लगे गोबिंद नाम जपंत मिल साध संगै, इहदा अर्थ है जिहड़े गोबिंद दे नाम नू साध संगत विच बैठ के जपदे ने, वाहगुरु जी दे नाम नू सिमरदे ने। नानक गुरु अर्जन साहब कहिंदे ने छे छे दर्थे ओ प्राणी, प्राणी दर्थे मनुख, सुख बासना, बासना दर्थ हुंदा बसना। कहिंदे ने जेड़े संगत विच बैठ के प्रभु दे नाम नू जपदे ने, ध्यान रखना प्यारियो उहना गुरसिखां दे हिरदे विच सुख वस जांदा। ते उहना दा आधार पता की है, साहब कहिंदे ने जिन कै हर नाम वसिया सद हिरदै, हर नामो तिनको रखण हारा, हर नाम पिता हर नामो माता, हर नाम सिखाई मित्र हमारा, हर नामै नाल गल्लां, हर नामै नाल मसलत, हर नाम हमारी करदा नित सारा। जेड़ा नाम नाल जुड़ गया नाम तां उहदे अंग संग रहिंदा। साहब सच्चे पिता जी किवें नाम रहिंदा अंग संग, ते साहब ने कमाल दी उदाहरण दित्ती। कहन लगे बूढ़त को जैसे बैड़ी मिलत, किवें नाम सुनार रहिंदा, ऐसो सहाई हर को नाम, साध संगत भज पूर्ण काम। कहन लगे बूढ़त को जैसे बेड़ी मिलत, जिवें डुबदा बंदा होवे आखरी सवासां ते, ते सामने ओ किश्ती आ जाए, उस बंदे दे हिरदे नू पुछ के वेखो किन्ना कु खुश होवेगा। बूढ़त को जैसे बेड़ी मिलत, बूझत दीपक मिलत तिलत, जिवें बुझते दीवे नू तेल मल जाए ओ लट लट करके बलदा, ऐसो सहाई हर को नाम, इस तरह नाम मेरे वाहगुरु दा अंग संग सहाई हुंदा। सतगुरु आरंभ विच कहिंदे ने त्रिस्कार, त्रिस्कार दा अर्थ हुंदा है बेइज्जती, किसे दी नरादरी करनी। नै पवंत, इथे पवंत दा अर्थ पौना नहीं, इथे पवंत दा अर्थ हुंदा, नै पवंत दा अर्थ नहीं हुंदा। तिरस्कार नै पवंत एदा अर्थ हो गया जेड़ा नाम जपदा है ओदी नरादरी कदी नहीं हुंदी, ओदी बेइज्जती कदी होनी नहीं। नै पवंत नहीं हुंदा की मान भंगने, मान दा अर्थ हुंदा इज्जत, भंगने दा अर्थ हुंदा खत्म हो जाना। एदा अर्थ हो गया जेड़ा नाम जपदा है ओदा अपमान कदी नहीं हुंदा, ओदी इज्जत विच कोई फर्क नहीं पैंदा। शोभाहीन नै पवंत, नै पवंत दा अर्थ मैं अगे कर चुका नहीं हुंदा। शोभाहीन जिदी शोभा मेरे वाहगुरु ने करनी है ना, ओदी शोभा कदी भी खत्म नहीं हो सकती। आ सतगुरु ने तां ही कहा चेते रखियो अक्सर ना बंदे विच किसे वड्डे नू देख के दो तरह दे ख्याल आउंदे ने, चाहे भगत नू चाहे ज्ञानी नू चाहे माया वाले नू। जदों असीं किसे वड्डे नू देखने आ ना, जे भगती सिमरन भी करदा होवेगा, जां तां ख्याल आवेगा ईरखा दा, ते जां ख्याल आवेगा मेरे पल्ले कुछ नहीं बेवस हो जाएंगे ढेंदी कला भी चले जाएंगे। जे तां कोई वड्डा मिल जाए ईरखा अंदरों निकलेगी, कि मन ए कहेगा ए मेरे तो अगे किवें निकल गया, जां ईरखा पैदा होवेगी ते साहब कहिंदे ने जां फिर बेवस हो के कहेगा जिथे ओ पहुंचे ने असीं तां कदी पहुंच सकदे नहीं। साहब कहिंदे ने फिर उन्हां दी शोभा उत्ते तर्क करदा, पर याद रखी शोभाहीन नै पवंत, जिन्हां दी शोभा मेरे वाहगुरु ने वधानी उन्हां दी शोभा कदी घटदी नहीं। हूं हजूर कहिंदे ने नै पोहंत, हुण इत्थे पवंत नहीं पोहंत, पप्पे नूं खोड़ा लगा पोहंत दर ते नहीं पौंदा, की नहीं पौंदा। साहब कहन लगे संसार दुख नै, ओनू संसार दा दुख बिलकुल नहीं पौंदा जेड़े नाम नाल जुड़ गए ने। प्यारियो आओ आपां भी नाम नाल जुड़ जाइए। मैं अर्ज करां नाम पत ढक देंदा जे, ताई तां साहब कहिंदे ने प्रेम पटोला तैं शह दिता, ढक्कण को पत मेरी। कहन लगे तू मेरी पत ढक दिती मेरे प्यारिया, गुरु मेर करे आपा भी नाम नल।
विसरिया कामी क्रोधी चातुरी, बाजी गर्दे काम, निंदा करते जन्म सिरानो, कब हो ना सिमरियो राम। सतनाम तन वाहे गुरु साहिब जियो, सेना साध समहू सूर अजितं, सनाहंग तन निमृता, आवधय गुण गोबिंद रमणं, ओट गुर शब्द कर चरमण है, अरूढ़ ते अश्व रथ नाग है, बूझंते प्रभ मार्ग है, बिचरते नर भयं शतर सेना, पायंते गोपाल कीर्तन है, जितते विश्व संसार है, नानक वश्यं क्रोत पंच तस्कर है, बिचरते नरभयं शतर सेना, तायंते गोपाल कीर्तन है, जितते विश्व संसार है, नानक वश्यं क्रोत पंच तस्कर है। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हजूरी अंदर सुभाए मान खोए बैठे गुरमुख प्यारे सत संगी जनों, अज शामा दे दीवान विच सेवक परिवार वल्लों अपने बजुर्गां दी याद अंदर गुरु की बाणी दा ओट आसरा लिया गया। दूसरा अज एक इतिहासक दिन भी है जिसनू आपां खोला महला कहने हां, ते ए पवित्र त्योहार जां इउं कह लवो इस दी आरंभता सतगुरु गुरु गोबिंद सिंह महाराज जी ने आनंदपुर दी पावन पवित्र धरती विखे आरंभ कीती सी। तीसरा अज चेत्र दे महीने दी आरंभता भी है, ते सवेर दी कथा विच दास ने अर्ज भी कीती सी के चेत्र दे महीने विच जिग्यासू दा इको सवाल है कि इस हिरदे नू किते आनंद मिल जाए, ते गुरु पंचम पिता दा आप ही उत्तर है प्यारे, जे अंदर दा आनंद लेना चाहने एक गुरमुखां दी संगत करया कर, संत पुरशां दी संगत कर, ते दूसरा उन्हां दी संगत विच बैठ के अपनी जबान दे नाल तू रचना नाल नाम नू जप। जदों रचना नाल जपेगा एक दिन जबान नाल जपद्या जपद्या हिरदे दे अंदर टिक जाएगा, ते फिर ध्यान रखी जिमें सवास साडे चलदे ने पर सानू प्रतीत नहीं, आपां सुते हां सवास तां वी चलदे पए ने,
ਗੱਲ ਬਾਤ ਕਰਨੀ ਹੈ, ਸਵਾਸ ਤਾਂ ਵੀ ਚੱਲਦੇ ਪਏ ਨੇ। ਜੇ ਕਿਤੇ ਆਪਾਂ ਕੋਈ ਕਿਰਤਕਾਰ ਕਰਨੇ ਆ, ਸਵਾਸ ਤਾਂ ਵੀ ਚੱਲਦੇ ਨੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਿਆਰਿਆ ਰਸ਼ਨਾ ਨਾਲ ਜਪਦਿਆਂ ਜਪਦਿਆਂ ਇੱਕ ਦਿਨ ਐਸਾ ਆਵੇਗਾ ਜਿਵੇਂ ਸਵਾਸ ਲੈਣ ਦੀ ਲੋੜ ਨਹੀਂ, ਆਪਣੇ ਆਪ ਚੱਲੀ ਜਾਂਦੇ ਨੇ, ਫਿਰ ਜਪਣ ਦੀ ਲੋੜ ਨਹੀਂ, ਆਪਣੇ ਆਪ ਹੀ ਅੰਦਰੇ ਅੰਦਰ ਜਪਿਆ ਜਾਏਗਾ। ਖੈਰ, ਸਤਿਗੁਰੂ ਕਿਰਪਾ ਕਰਨ। ਸਾਧ ਸੰਗਤ, ਮੈਂ ਅਰਜ਼ ਕਰਾਂ, ਅਸੀਂ ਲੜੀਵਾਰ ਕਥਾ ਜੋ ਕਰ ਰਹੇ ਹਾਂ ਸ਼ਲੋਕ ਸਹਿਸਕ੍ਰਿਤੀ ਦੀ, ਸਤਿਗੁਰੂ ਗੁਰੂ ਪੰਚਮ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ, ਤੇ ਮੈਂ ਵਿਚਾਰ ਆਰੰਭਣ ਤੋਂ ਪਹਿਲਾਂ ਅਰਜ਼ ਜ਼ਰੂਰ ਕਰਾਂਗਾ। ਅੱਜ ਦਾ ਵਿਸ਼ਾ ਵੀ ਕੁਝ ਬਾਰੀਕ ਜਿਹਾ ਸੂਖਸ਼ਮ ਏ, ਤੇ ਇਹਦੇ ਲਈ ਅੱਤ ਦੀ ਇਕਾਗਰਤਾ ਦੀ ਲੋੜ ਏ, ਤੇ ਜਿਤਨੀ ਕੁ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਸੂਝ ਬਖਸ਼ਣਗੇ, ਆਪਾਂ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਕਰਨੀ। ਕਿਰਪਾ ਕਰਕੇ ਸਾਧ ਸੰਗਤ ਇਕਾਗਰਤਾ ਜ਼ਰੂਰ ਬਖਸ਼ਿਆ ਜੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਇੱਕ ਬੜੀ ਕਿਰਪਾ ਭਰਿਆ ਬਚਨ ਦੱਸਦੇ ਨੇ। ਸਾਡਾ ਹਰ ਇੱਕ ਦਾ ਸਵਾਲ ਏ, ਤੇ ਉਸ ਸਵਾਲ ਦਾ ਉੱਤਰ ਅੱਜ ਦੇ ਸ਼ਲੋਕ ਵਿੱਚ ਮੇਰੇ ਗੁਰੂ ਪੰਚਮ ਪਿਤਾ ਜੀ ਨੇ ਦੇ ਦਿੱਤਾ। ਹਰ ਇੱਕ ਮਨੁੱਖ ਮਨੋ ਇਹ ਲੋਚਦਾ ਹੈ, ਪਹਿਲੀ ਗੱਲ ਸੋਚਦਾ ਇਹ ਮਨ ਟਿਕੇ ਕਿਵੇਂ। ਹਰ ਇੱਕ ਦਾ ਸਵਾਲ ਏ ਕਿ ਮਨ ਟਿਕਦਾ ਨਹੀਂ। ਦੂਸਰਾ ਸਵਾਲ ਏ, ਭਾਵੇਂ ਅਸੀਂ ਚੁੱਪ ਚੁਪੀਤੇ ਆਮ ਸ਼ਰੇਆਮ ਲੋਕਾਂ ਨੂੰ ਨਹੀਂ ਕਹਾਂਗੇ, ਪਰ ਇਕਾਂਤ ਵਿੱਚ ਕੋਈ ਗੁਰਮੁਖ ਪਿਆਰਾ ਮਿਲੇਗਾ ਤਾਂ ਅੰਦਰ ਦਾ ਦੁੱਖ ਸਾਂਝਾ ਕਰਾਂਗੇ, ਕਹਾਂਗੇ ਪਿਆਰਿਆ ਪਤਾ ਨਹੀਂ ਜਦੋਂ ਬਾਣੀ ਪੜ੍ਹਨਾ ਵਾ ਮੈਨੂੰ ਕਦੀ ਕਾਮ ਆ ਕੇ ਘੇਰ ਲੈਂਦਾ, ਕਦੀ ਕ੍ਰੋਧ ਘੇਰ ਲੈਂਦਾ, ਕਦੀ ਲੋਭ ਤੇ ਮੋਹ ਆ ਕੇ ਘੇਰਦਾ। ਇੱਥੋਂ ਤੱਕ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕਿਸੇ ਬੰਦੇ ਦੇ ਬੁਰੇ ਬੋਲ ਚੇਤੇ ਆ ਜਾਣ, ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਐਵੇਂ ਈਰਖਾ ਕਰ ਕਰਕੇ ਉਹਦਾ ਬੁਰਾ ਸੋਚੀ ਜਾਂਦਾ। ਸਾਡੇ ਹਰ ਇੱਕ ਦੇ ਅੰਦਰ ਇਹ ਕੁਝ ਵਾਪਰਦਾ, ਅਸਲੀਅਤ ਹੈ, ਝੂਠ ਨਹੀਂ। ਹਾਂ, ਕੋਈ ਵਿਰਲਾ ਹੈ ਜਿਹਦਾ ਅੰਦਰ ਟਿਕ ਗਿਆ, ਉਹਦੀ ਬਾਤ ਵੱਖਰੀ ਏ। ਨਹੀਂ ਤੇ ਹਰ ਇੱਕ ਦਾ ਬੰਦੇ ਦਾ ਅੰਦਰ ਇਹਨਾਂ ਨੇ ਖਾ ਲਿਆ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਈਰਖਾ ਨੇ, ਦਵੈਸ਼ ਨੇ। ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪਿਆਰਿਆ ਆ ਜੇ ਇਹਨਾਂ ਨੂੰ ਜਿੱਤਣਾ ਚਾਹੁੰਦਾ ਤੇ ਅੱਜ ਦੇ ਸ਼ਲੋਕ ਵਿੱਚ ਮੈਂ ਤੈਨੂੰ ਦੱਸ ਦੇਣਾ ਵਾ, ਜੇ ਅੰਦਰ ਨੂੰ ਕਾਬੂ ਕਰਨਾ ਚਾਹੁੰਦਾ ਤਾਂ ਇੱਕ ਜੁਗਤ ਤੈਨੂੰ ਵਰਤਣੀ ਪਏਗੀ। ਸਤਿਗੁਰੂ ਕੀ ਬਾਣੀ ਨੇ ਇਸ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਦੇਖੋ, ਸਾਡਾ ਸਰੀਰ ਪੰਜਾਂ ਤੱਤਾਂ ਦਾ ਬਣਿਆ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਪੰਜਾਂ ਤੱਤਾਂ ਦਾ ਸਰੀਰ ਏ, ਤੇ ਪੰਜ ਵਿਸ਼ੇ ਸਾਨੂੰ ਲੱਗੇ ਹੋਏ ਨੇ, ਜਿਨ੍ਹਾਂ ਨੂੰ ਆਪਾਂ ਪੰਜ ਵਕਾਰ ਵੀ ਕਹਿ ਲੈਂਦੇ ਹਾਂ, ਪੰਜ ਦੋਖ ਵੀ ਆਪਾਂ ਕਹਿ ਦਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਧਿਆਨ ਦੇਣਾ, ਕਹਿੰਦੇ ਨੇ ਧਰਤੀ ਦੇ ਪੰਜ ਐਸੇ ਜੀਵ ਨੇ ਜਿਨ੍ਹਾਂ ਨੂੰ ਕੇਵਲ ਇੱਕ ਇੱਕ ਰੋਗ ਲੱਗਾ, ਤੇ ਇੱਕ ਇੱਕ ਰੋਗ ਨੇ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਤੇ ਜਦੋਂ ਕਹਿੰਦੇ ਨੇ ਬੰਦੇ ਵੱਲ ਝਾਤੀ ਮਾਰਨੇ ਆ ਤੇ ਸੋਚਨੇ ਆ ਇਸ ਇਕੱਲੇ ਨੂੰ ਪੰਜ ਲੱਗ ਗਏ ਨੇ, ਕੀ ਇਹਦਾ ਕਦੀ ਬਚਾਅ ਹੋ ਸਕੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਤੇ ਸ਼ਬਦ ਦੇ ਭਗਤ ਰਵਿਦਾਸ ਜੀ ਦਾ, ਕਹਿਣ ਲੱਗੇ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਜਾਂ ਦੀ ਗਿਣਤੀ ਕਰ ਦਿੱਤੀ। ਮ੍ਰਿਗ, ਮ੍ਰਿਗ ਦਾ ਅਰਥ ਹੈ ਹਿਰਨ। ਕਹਿਣ ਲੱਗੇ ਮ੍ਰਿਗ, ਮੀਨ, ਮੀਨ ਦਾ ਅਰਥ ਹੈ ਮੱਛੀ। ਸਾਹਿਬ ਕਹਿਣ ਲੱਗੇ ਭ੍ਰਿੰਗ, ਭ੍ਰਿੰਗ ਦਾ ਅਰਥ ਹੈ ਪਤੰਗ ਭਵਰਾ, ਪਤੰਗ, ਪਤੰਗ ਦਾ ਅਰਥ ਹੈ ਭੰਬਟ, ਕੁੰਚਰ, ਪੰਜਵਾਂ ਦੀ ਗਿਣਤੀ ਕੀਤੀ, ਕੁੰਚਰ ਦਾ ਅਰਥ ਹੈ ਹਾਥੀ। ਕਹਿਣ ਲੱਗੇ ਹਿਰਨ ਨੂੰ, ਮੱਛੀ ਨੂੰ, ਭਵਰੇ ਨੂੰ, ਪਤੰਗੇ ਨੂੰ, ਇਹਨਾਂ ਸਾਰਿਆਂ ਨੂੰ ਇੱਕ ਇੱਕ ਰੋਗ ਲੱਗਾ ਸਮੇਤ ਹਾਥੀ ਦੇ, ਇਹਨਾਂ ਨੂੰ ਇੱਕ ਇੱਕ ਰੋਗ ਨੇ ਤਬਾਹ ਕਰਕੇ ਰੱਖ ਦਿੱਤਾ। ਪਰ ਇਹ ਮਣਾ, ਤੈਨੂੰ ਇਕੱਲੇ ਨੂੰ ਪੰਜ ਚੰਬੜੇ ਨੇ, ਕਦੀ ਇਕਾਂਤ ਵੀ ਸੋਚੀ ਤੇਰੇ ਨਾਲ ਕੀ ਬੀਤੇ? ਪਹਿਲੀ ਗੱਲ, ਤੇ ਮਨ ਨੂੰ ਕਦੀ ਸਮਾਂ ਮਿਲੇ ਨਹੀਂ ਇਕਾਂਤ ਵਿੱਚ ਬੈਠ ਕੇ ਪੁੱਛੀਏ ਤਾਂ ਸਹੀ ਅੰਦਰ ਕਿੰਨਾ ਕੁ ਮੈਲ ਨਾਲ ਭਰਿਆ ਜਾ ਚੁੱਕਾ ਹੈ। ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਇਹ ਇੱਕ ਇੱਕ ਰੋਗ ਕਰਕੇ ਕਿਵੇਂ ਬਰਬਾਦ ਹੋ ਗਏ? ਭਾਈ ਗੁਰਦਾਸ ਨੇ ਵੀ ਇਹੀ ਬਚਨ ਕਹੇ ਨੇ। ਮੈਂ ਅਰਜ਼ ਕਰਾਂ, ਸਾਹਿਬ ਕਹਿ ਰਹੇ ਨੇ ਮ੍ਰਿਗ, ਮ੍ਰਿਗ ਦਾ ਅਰਥ ਕੀਤਾ ਹੈ ਹਿਰਨ, ਹਿਰਨ ਨੂੰ ਇੱਕੋ ਰੋਗ ਲੱਗਾ, ਉਹਨੂੰ ਕੰਨਾਂ ਦੇ ਰਸ ਦਾ ਜਿਹੜਾ ਰੋਗ ਹੈ ਉਹ ਲੈ ਗਿਆ। ਮ੍ਰਿਗ ਮੀਨ ਮੱਛੀ ਨੂੰ ਕੇਵਲ ਇੱਕ ਰੋਗ ਲੱਗਾ, ਜੀਭ ਦਾ ਸਵਾਦ ਉਹਨੇ ਬਰਬਾਦ ਕਰ ਦਿੱਤਾ। ਸਾਹਿਬ ਕਹਿੰਦੇ ਨੇ ਭ੍ਰਿੰਗ ਤੇ ਭਵਰਾ ਜਿਹੜਾ ਉਹਨੂੰ ਨਾਸਕਾ ਦਾ ਰਸ ਲੱਗ ਗਿਆ, ਸੁੰਘਣ ਦੇ ਰਸ ਨੇ ਤਬਾਹ ਕਰ ਦਿੱਤਾ। ਸਾਹਿਬ ਕਹਿਣ ਲੱਗੇ ਪਤੰਗ, ਪਤੰਗ ਦਾ ਅਰਥ ਭੰਬਟ, ਉਹਨੂੰ ਵੇਖਣ ਦਾ ਰਸ ਲੱਗ ਗਿਆ ਉਹਨੂੰ ਉਹਨੇ ਤਬਾਹ ਕਰ ਦਿੱਤਾ। ਕੁੰਚਰ ਦਾ ਅਰਥ ਹਾਥੀ ਤੇ ਹਾਥੀ ਨੂੰ ਕੇਵਲ ਕਾਮ ਦਾ ਰਸ ਚੰਬੜ ਗਿਆ, ਇਹ ਪੰਜੇ ਇੱਕ ਇੱਕ ਰਸ ਨਾਲ ਤਬਾਹ ਹੋ ਗਏ। ਤੇ ਖੁੰਦੇ ਕਿਵੇਂ ਨੇ? ਸਿਆਣੇ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਸੋਹਣੀ ਕੀਤੀ। ਕਹਿੰਦੇ ਨੇ ਜਦੋਂ ਕਿਤੇ ਸ਼ਿਕਾਰੀ ਨੇ ਹਰਨ ਨੂੰ ਪਕੜਨਾ ਹੁੰਦਾ ਨਾ, ਤੇ ਇੱਕ ਘੰਡਾ ਜਿਹੜਾ ਨਾਂ ਦਾ ਬੜਾ ਸੋਹਣਾ ਸੰਗੀਤ ਹੈ, ਘੜੇ ਦੇ ਉੱਪਰ ਬੰਨ ਕੇ ਖਲ ਦੇ ਨਾਲ ਘੜਾ ਮੜ ਕੇ ਉਹਦੇ ਵਿੱਚ ਮੋਰ ਦਾ ਖੰਭ ਪਾ ਕੇ ਵਜਾਉਂਦੇ ਨੇ, ਤੇ ਉਹਦੀ ਆਵਾਜ਼ ਇੰਨੀ ਕੁ ਪਿਆਰੀ ਰਸਦਾਇਕ ਹੁੰਦੀ ਏ, ਜਦੋਂ ਹਰਨ ਦੇ ਕੰਨਾਂ ਵਿੱਚ ਉਹਦੀ ਆਵਾਜ਼ ਸੁਣਾਈ ਦਿੰਦੀ ਏ, ਫਿਰ ਉਹ ਹਨੇਰੇ ਵਿੱਚ ਉਸ ਆਵਾਜ਼ ਦੀ ਸੇਧ ਨੂੰ ਦੌੜਦਾ, ਉਹਨੂੰ ਸੁੱਧ ਬੁੱਧ ਭੁੱਲ ਜਾਂਦੀ ਏ ਕਿ ਜਿਸ ਆਵਾਜ਼ ਕੋਲ ਮੈਂ ਜਾ ਰਿਹਾ ਇਹਦੇ ਪਿੱਛੇ ਸ਼ਿਕਾਰੀ ਬੈਠਾ। ਉਸ ਆਵਾਜ਼ ਤੇ ਮੋਹਿਤ ਹੋ ਕੇ ਜਦੋਂ ਮਿਰਗ ਜਦੋਂ ਹਰਨ ਉਸ ਆਵਾਜ਼ ਦੇ ਕੋਲ ਪਹੁੰਚਦਾ ਤੇ ਸ਼ਿਕਾਰੀ ਆਪਣੇ ਭੱਥੇ ਵਿੱਚੋਂ ਤੀਰ ਕੱਢਦਾ ਤੇ ਉਸੇ ਵਕਤ ਹਰਨ ਦੀ ਛਾਤੀ ਨੂੰ ਵਿੰਨ ਕੇ ਉਹਦੇ ਅੰਦਰ ਨੂੰ ਵਿੰਨ ਕੇ ਉਹਨੂੰ ਮੌਤ ਦੇ ਮੂੰਹ ਵਿੱਚ ਪਾ ਦਿੰਦਾ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਇੱਕੋ ਰਸ ਹੀ ਸੁਣਦਾ ਤੇ ਸੁਣਦੇ ਰਸ ਨੇ ਉਹਦੇ ਅੰਦਰ ਨੂੰ ਤਬਾਹ ਕਰ ਦਿੱਤਾ। ਮ੍ਰਿਗ ਮੀਨ ਦਾ ਅਰਥ ਅੱਗੇ ਮੱਛੀ ਏ, ਮੱਛੀ ਨੂੰ ਰੱਬ ਨੇ ਪਾਣੀ ਦੇ ਅੰਦਰ ਖੁਰਾਕ ਦਿੱਤੀ ਏ, ਪਰ ਜਦੋਂ ਮੱਛੀ ਨੂੰ ਪਕੜਦਾ ਮਛੇਰਾ ਜਾਲ ਤੋਂ ਬਿਨਾਂ ਇੱਕ ਹੋਰ ਤਰੀਕਾ ਵਰਤਦਾ, ਕੁੰਡੀ ਨੂੰ ਮਾਸ ਦਾ ਟੁਕੜਾ ਲੈਣਾ ਤੇ ਪਾਣੀ ਵੀ ਸੜ ਦੇਣਾ ਤੇ ਮੱਛੀ ਜੀਭ ਦੇ ਸਵਾਦ ਪਿੱਛੇ ਉਸ ਕੁੰਡੀ ਨਾਲ ਲੱਗੇ ਹੋਏ ਮਾਸ ਨੂੰ ਖਾਣ ਲੱਗਦੀ ਏ। ਉਹਨੇ ਮਾਸ ਨੂੰ ਤਾਂ ਕੀ ਖਾਣਾ, ਕੁੰਡੀ ਵਿੱਚ ਮੱਛੀ ਫਸ ਜਾਂਦੀ ਏ। ਤੇ ਸਾਹਿਬ ਕਹਿੰਦੇ ਨੇ ਦੇਖ ਮੱਛੀ ਨੂੰ ਜੀਭ ਦੇ ਸਵਾਦ ਨੇ ਨਸ਼ਟ ਕਰ ਦਿੱਤਾ। ਤੀਸਰੀ ਬਚਨ ਕਹਿ ਮੇਰੇ ਸਤਿਗੁਰੂ ਨੇ, ਕਹਿਣ ਲੱਗੇ ਕਦੀ ਭ੍ਰਿੰਗ ਵੱਲ ਤੱਕ, ਭਵਰੇ ਵੱਲ ਦੇਖ, ਫੁੱਲ ਖਿੜਦਾ, ਭਵਰਾ ਬੜੀ ਦੂਰ ਤੋਂ ਮਹਿਕ ਲੈਣ ਆਉਂਦਾ ਤੇ ਉਸ ਮਹਿਕ ਤੇ ਇੰਨਾ ਕੁ ਲੁਭਾਏ ਮਾਣ ਹੋ ਜਾਂਦਾ। ਸ਼ਾਮ ਨੂੰ ਸੂਰਜ ਛਿਪਦਾ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਨੂੰ ਸਮੇਟਦਾ ਤੇ ਭਵਰਾ ਸਾਰੀ ਰਾਤ ਫੁੱਲ ਵਿੱਚ ਬੰਦ ਰਹਿਣ ਕਰਕੇ ਉਹ ਵੀ ਮੌਤ ਦੀ ਝੋਲੀ ਵਿੱਚ ਚਲਾ ਜਾਂਦਾ। ਉਹਨੂੰ ਇੱਕੋ ਰਸ ਕੇਵਲ ਸੁੰਘਣ ਦਾ ਲੈ ਗਿਆ। ਸਤਿਗੁਰੂ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਪਤੰਗੇ ਵੱਲ ਦੇਖ, ਕਿੰਨੀ ਦੂਰ ਤੋਂ ਆਉਂਦਾ ਦੀਵਾ ਬਲਦਾ ਤੇ ਪਤੰਗਾ ਅੱਖਾਂ ਦੇ ਰਸ ਨੂੰ ਪੂਰਿਆਂ ਕਰ ਲਈ। ਜਦੋਂ ਦੀਵੇ ਦੇ ਕੋਲ ਆਇਆ ਤੇ ਦੀਵੇ ਨੇ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੱਤਾ ਤੇ ਸੱਚ ਜਾਣੀ ਉਹਨੂੰ ਕੇਵਲ ਵੇਖਣ ਦਾ ਰੋਗ ਤਬਾਹ ਕਰ ਗਿਆ। ਤੇ ਕਹਿੰਦੇ ਨੇ ਪੰਜਵਾਂ ਹਾਥੀ, ਹਾਥੀ ਨੂੰ ਪਕੜਨ ਦਾ ਤਰੀਕਾ, ਕਾਗਜ਼ ਦਾ ਇੱਕ ਕਲਬੂਤ ਬਣਾਉਂਦੇ ਨੇ, ਹਸਤਰੀ ਬਣਾਉਂਦੇ ਨੇ। ਹਾਥੀ ਕਾਂ ਦਾ ਪੀੜਿਆ ਜਦੋਂ ਉਹਦੇ ਨਜ਼ਦੀਕ ਜਾਂਦਾ, ਥੱਲੇ ਟੋਇਆ ਪੱਟਿਆ, ਉੱਪਰ ਬੁੱਤ ਖਿਲਾ ਰਿਹਾ, ਹਾਥੀ ਨੇੜੇ ਜਾਂਦਾ ਟੋਏ ਵਿੱਚ ਡਿੱਗਦਾ। ਤੇ ਇੰਨੀ ਤਾਕਤ ਰੱਖਣ ਵਾਲਾ ਹਾਥੀ ਸਾਰੀ ਜ਼ਿੰਦਗੀ ਬੰਦੇ ਦਾ ਗੁਲਾਮ ਬਣ ਕੇ ਉਹਦੇ ਇਸ਼ਾਰਿਆਂ ਤੇ ਕੰਮ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਬੰਦਿਆ ਸੋਚੇ ਹੀ, ਇਹਨਾਂ ਨੂੰ ਇੱਕ ਇੱਕ ਰੋਗ ਲੈ ਗਿਆ, ਕਿਸੇ ਨੂੰ ਕੰਨਾਂ ਦਾ ਰਸ ਖਾ ਗਿਆ, ਕਿਸੇ ਨੂੰ ਜ਼ਬਾਨ ਦੇ ਰਸ ਨੇ ਤਬਾਹ ਕਰ ਦਿੱਤਾ, ਕਿਸੇ ਨੂੰ ਅੱਖਾਂ ਦਾ ਰਸ ਲੈ ਗਿਆ, ਕਿਸੇ ਨੂੰ ਨਾਸਕਾ ਦਾ ਰਸ ਲੈ ਗਿਆ, ਇੱਥੇ ਬਸ ਨਹੀਂ, ਕਿਸੇ ਨੂੰ ਕਾਮ ਦਾ ਰਸ ਲੈ ਗਿਆ। ਇੱਕ ਇੱਕ ਜੀਵ ਇੱਕ ਇੱਕ ਰਸ ਪਿੱਛੇ ਬਰਬਾਦ ਹੋ ਗਏ। ਸਾਡੇ ਸਰੀਰ ਇਕੱਲੇ ਨੂੰ ਪੰਜੇ ਲੱਗੇ ਨੇ ਤੇ ਸਾਡਾ ਬਚਾ ਕਿਵੇਂ ਹੋਵੇਗਾ? ਮੈਂ ਅਰਜ਼ ਕਰ ਰਿਹਾ, ਅੱਜ ਗੁਰਦੇਵ ਨੇ ਦੱਸਿਆ ਇਹਦੇ ਤੋਂ ਬਚਣ ਦਾ ਤਰੀਕਾ। ਭਗਤ ਜੀ ਕਹਿ ਰਹੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਆਸਾਦ ਜਾਮੈ ਤਾਂ ਕੀ ਕੇਤਕ ਆਸ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ। ਕਹਿੰਦੇ ਨੇ ਕਦੀ ਸੋਚੇ ਤੇਰੇ ਸਰੀਰ ਦੇ ਅੰਦਰ ਪੰਜ ਚੋਰ ਰਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ। ਤੇਰੇ ਅੰਦਰ ਦੇ ਸ਼ੁਭ ਗੁਣਾਂ ਨੂੰ ਲੁੱਟਦੇ ਪਏ ਨੇ, ਮਨ ਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਕਦੀ ਤੇਰੀ ਕਿਸੇ ਨੇ ਪੁਕਾਰ ਸੁਣੀ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਆ ਨਾ ਤੇ ਇੱਕੋ ਗੱਲ ਮਨ ਵਿੱਚ ਆਉਂਦੀ ਏ, ਮਨਾ ਜੇ ਇਹਨਾਂ ਤੋਂ ਬਚਨੇ ਨਾ ਤੇ ਗੁਰੂ ਕੇ ਚਰਨ ਘੁੱਟ ਕੇ ਪਕੜ ਲਈ, ਸਤਿਗੁਰੂ ਕਿਰਪਾ ਕਰਕੇ ਬਚਾ ਦੇ ਤਾਂ ਬਚਾ ਦੇ, ਨਹੀਂ ਤੇ ਇਹਨਾਂ ਨੇ ਬੰਦੇ ਦੇ ਪੱਲੇ ਰਹਿਣ ਕੁਝ ਨਹੀਂ ਦਿੱਤਾ। ਸਤਿਗੁਰੂ ਕੀ ਬਾਣੀ ਵਿੱਚ ਹੀ ਭਗਤ ਰਵਿਦਾਸ ਜੀ ਦਾ ਬਚਨ ਆਪਾਂ ਪੜ੍ਹਨੇ ਆ, ਉਹ ਕਹਿੰਦੇ ਨੇ ਨਾਥ ਕਛੂ ਨਾ ਜਾਣੂ, ਇਹ ਦਰ ਤੇ ਮੇਰੇ ਵਾਹਿਗੁਰੂ ਮੈਨੂੰ ਸਮਝ ਕੋਈ ਨੀ ਕੀ ਹੁੰਦਾ ਪਿਆ ਮੇਰੇ ਨਾਲ, ਮਨ ਮਾਇਆ ਕੇ ਹਾਥ ਵੀ ਕਾਨੂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਤੈਨੂੰ ਲੋਕ ਜਗਤ ਦਾ ਮਾਲਕ ਕਹਿੰਦੇ ਨੇ, ਹਮ ਕਹੀਏ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਇਨ੍ਹਾਂ ਪੰਜਾਂ ਨੇ ਮੇਰੇ ਅੰਦਰ ਨੂੰ ਵਿਗਾੜ ਦਿੱਤਾ, ਬਰਬਾਦ ਕਰ ਦਿੱਤਾ, ਪਲ ਪਲ ਹਰ ਜੀ ਤੇ ਅੰਤਰ ਪਾ ਰਿਓ, ਖਿਨ ਖਿਨ ਕਰਕੇ ਮੇਰੇ ਵਾਹਿਗੁਰੂ ਤੇਰੇ ਚਰਨਾਂ ਤੋਂ ਸਾਨੂੰ ਦੂਰ ਪੈ ਜਾਂਦੇ ਤੇ ਬਚਿਆ ਇਹਦੇ ਤੋਂ ਕੋਈ ਵੀ ਨਹੀਂ। ਸਤਿਗੁਰੂ ਕੀ ਬਾਣੀ ਵਿਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਆਉਂਦਾ, ਉਸ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਦੁਨੀਆਂ ਦੀ ਮੂਰਤ ਦੁਨੀਆਂ ਦੀ ਤਸਵੀਰ ਸਾਹਮਣੇ ਪ੍ਰਗਟ ਹੋ ਜਾਂਦੀ। ਸਾਹਿਬ ਕਹਿੰਦੇ ਨੇ ਪਿਆਰਿਓ, ਇਹਨਾਂ ਪੰਜਾਂ ਨੇ ਵੱਡੇ ਵੱਡੇ ਬੰਦਿਆਂ ਦੀ ਬਸ ਕਰਾ ਦਿੱਤੀ। ਪੁੱਛਿਆ ਮਹਾਰਾਜ ਕੌਣ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚਾਰ ਵਰਨ ਨੇ, ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼। ਸਾਹਿਬ ਕਹਿੰਦੇ ਨੇ ਚਾਰ ਵਰਨਾਂ ਦੇ ਜਿਹੜੇ ਮਰਦ ਬੰਦੇ ਨੇ ਨਾ, ਜਿਹੜੇ ਪਹਿਲਵਾਨ ਨੇ, ਤਾਕਤ ਵਾਲੇ ਨੇ, ਜਿਹੜੇ ਅਖਾੜਿਆਂ ਵਿਚ ਉਤਰ ਕੇ ਕਈ ਕਈ ਬੰਦਿਆਂ ਦੀ ਪਿੱਠ ਲਾ ਸਕਦੇ ਨੇ, ਪਰ ਕਹਿੰਦੇ ਨੇ ਇਹ ਪੰਜ ਇੰਨੇ ਕੁ ਬਲਵਾਨ ਨੇ, ਇਹਨਾਂ ਵੱਡੇ ਵੱਡੇ ਪਹਿਲਵਾਨਾਂ ਦੇ ਅੰਦਰ ਨੂੰ ਵੀ ਬਰਬਾਦ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਇੱਥੇ ਬਸ ਨਹੀਂ, ਉਹ ਵਿਦਵਾਨ ਸੱਜਣ ਜਿਨ੍ਹਾਂ ਨੂੰ 6 ਸ਼ਾਸਤਰ ਜ਼ਬਾਨੀ ਕੰਠ ਨੇ, ਜਿਹੜੇ ਬੋਲਣ ਲੱਗਿਆਂ ਘੰਟਿਆਂ ਵੱਡੀ ਤਕਰੀਰ ਕਰ ਸਕਦੇ ਨੇ, ਪੰਜਾਂ ਨੇ ਉਹਨਾਂ ਵਿਦਵਾਨਾਂ ਨੂੰ ਵੀ ਠੱਗ ਲਿਆ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਬਹਾਦਰ ਏ। ਕਹਿੰਦੇ ਨੇ ਮੇਰੀਆਂ ਨਜ਼ਰਾਂ ਵਿਚ ਤਾਂ ਸੂਰਮਾ ਹੋਵੇ ਜਿਹੜਾ ਪੰਜਾਂ ਨੂੰ ਮਾਰ ਕੇ ਇਹਨਾਂ ਤੇ ਫਤਿਹ ਪਾ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਚਾਰ ਬਰਨ ਚੌਆ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਚਾਰ ਬਰਨ ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼। ਚੌਆ ਕੇ ਮਰਦਨ, ਇਹਦਾ ਅਰਥ ਹੈ ਚਾਰਾਂ ਦੇ ਮਰਦ ਬੰਦੇ। ਖੱਟ ਦਰਸ਼ਨ ਕਰ ਤਲੀ ਰੇ, ਖੱਟ ਦਾ ਅਰਥ ਹੈ 6, ਦਰਸ਼ਨ ਦਾ ਅਰਥ ਹੈ ਸ਼ਾਸਤਰ। ਜਿਨ੍ਹਾਂ ਵਿਦਵਾਨਾਂ ਨੇ ਹੱਥ ਦੀ ਤਲੀ ਤੇ 6 ਸ਼ਾਸਤਰ ਰੱਖੇ ਨੇ, ਇਹਦਾ ਮਤਲਬ ਜਿਹੜੇ ਇੰਨੇ ਕੁ ਵਿਦਵਾਨ ਨੇ ਜਿਸ ਵਿਸ਼ੇ ਤੇ ਬੋਲਣਾ ਚਾਹਣ ਤੇ ਘੰਟਿਆਂ ਬੱਧੀ ਉਹ ਤਕਰੀਰ ਕਰ ਸਕਦੇ ਨੇ। ਚਾਰ ਬਰਨ ਚੌਆ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਨੇ, ਤਨ ਵੀ ਸੋਹਣੇ ਨੇ, ਅਕਲ ਦੀ ਗੱਲ ਵੀ ਬੜੀ ਕਰਦੇ ਨੇ। ਪੰਚੋ ਹੀ ਮੋਏ ਛਲੀ ਰੇ, ਉਹਨਾਂ ਨੂੰ ਪੰਜਾਂ ਵਿਕਾਰਾਂ ਨੇ ਛਲਿਆ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਚ ਸਾਹਿਬ ਕਹਿੰਦੇ ਨੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ। ਕੋਈ ਹੈ ਇਹੋ ਜਿਹਾ ਸੂਰਮਾ ਜਿਨੇ ਪੰਜਾਂ ਵੈਰੀਆਂ ਨੂੰ ਦਲ ਕੇ ਰੱਖ ਦਿੱਤਾ। ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ। ਤੇ ਸਾਹਿਬ ਕਹਿੰਦੇ ਨੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਅਸਲ ਵਿਚ ਉਹ ਬਹਾਦਰ ਸੂਰਮੈ ਜਿਹੜਾ ਪੰਜਾਂ ਨੂੰ ਫਤਿਹ ਕਰ ਗਿਆ। ਤੇ ਅੱਗੇ ਪੁੱਛੀਏ ਗੁਰੂ ਅਰਜਨ ਸਾਹਿਬ, ਇਹਨਾਂ ਪੰਜਾਂ ਨੂੰ ਕਿਵੇਂ ਕਾਬੂ ਕਰੀਏ। ਤੇ ਸਾਹਿਬ ਕਹਿੰਦੇ ਨੇ, ਵੱਡੀ ਕੌਮ ਬਸ ਭਾਗੈ ਨਾਹੀਂ, ਇੰਨੇ ਕੁ ਦ੍ਰਿੜ ਨੇ, ਇੰਨੇ ਕੁ ਪੱਕੇ ਨੇ, ਇਹ ਬੰਦੇ ਨੂੰ ਛੱਡਦੇ ਨਹੀਂ। ਮੋਕਮ ਫੌਜ ਹਠਲੀ ਰੇ, ਕਿਵੇਂ ਕਾਬੂ ਆਉਣਗੇ। ਅਖੀਰ ਵਿਚ ਕਹਿਣ ਲੱਗੇ, ਕਹੋ ਨਾਨਕ ਤਿੰਨ ਜਨ ਨਿਰਦਲਿਆ। ਉਸ ਬੰਦੇ ਨੇ ਇਹਨਾਂ ਨੂੰ ਪੈਰਾਂ ਥੱਲੇ ਦਲ ਛੱਲਿਆ। ਕਿੰਨੇ ਸਾਧ ਸੰਗਤ ਕਹਿ ਝਲੀ ਰੇ, ਜਿਹੜਾ ਗੁਰੂ ਕੀ ਸੰਗਤ ਦਾ ਆਸਰਾ ਲੈ ਕੇ ਨਾਮ ਜਪਣਾ ਸ਼ੁਰੂ ਕਰ ਦਿੰਦਾ। ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝਲੀ ਰੇ। ਉਹਨੇ ਇਹਨਾਂ ਤੇ ਕਾਬੂ ਪਾ ਲਿਆ। ਸਾਧ ਸੰਗਤ ਕਈ ਸ਼ਬਦ ਐਸੇ ਨੇ ਜਿਹੜੇ ਅਕਸਰ ਅਸੀਂ ਸੁਣਨੇ ਆ, ਪਰ ਉਹਦੇ ਅਰਥਾਂ ਦੀ ਸਮਝ ਨਹੀਂ ਹੁੰਦੀ। ਆ ਜਦੋਂ ਕਿਤੇ ਮ੍ਰਿਤਕ ਦਾ ਸਮਾਗਮ ਹੁੰਦਾ ਨਾ, ਭੋਗ ਪੈਂਦਾ, ਤੇ ਇੰਡੀਆ ਵਿਚ ਤਾਂ ਅਕਸਰ ਰਾਗੀ ਸਿੰਘ ਤੇ ਪਰਿਵਾਰ ਦੇ ਜੀਵ ਹੀ ਕਹਿੰਦੇ ਨੇ, ਆ ਸ਼ਬਦ ਜ਼ਰੂਰ ਪੜਿਆ ਜੇ ਕਿ ਬਾਬਾ ਅਬ ਨਾ ਬਸੂ ਏ ਗਾਉਂ, ਇਹਦੀ ਅਖੀਰ ਦੀ ਪੰਕਤੀ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਪਰ ਕਦੀ ਇਹ ਸ਼ਬਦ ਦੇ ਅਰਥ ਕਰਕੇ ਦੇਖੋ, ਸਾਨੂੰ ਤਾਂ ਸਿਰਫ ਇੰਨੀ ਕੁ ਪੰਕਤੀ ਸੁਣਾਈ ਦਿੰਦੀ ਹੈ ਨਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਅਸਲੀਅਤ ਇਹ ਜੇ ਇਹ ਵੀ ਸ਼ਬਦ ਕੇਵਲ ਮੌਤ ਨਾਲ ਸੰਬੰਧਿਤ ਨਹੀਂ, ਇਹ ਵੀ ਸ਼ਬਦ ਪੰਜਾਂ ਵਿਕਾਰਾਂ ਨਾਲ ਸੰਬੰਧਿਤ ਏ। ਮੇਰੇ ਵਾਹਿਗੁਰੂ ਇੱਕ ਵਾਰੀ ਇਹਨਾਂ ਤੋਂ ਛੁਡਾ ਦੇ, ਪਰਤ ਕੇ ਜਨਮ ਮਰਨ ਦਾ ਤਾਣਾ ਮੇਰਾ ਸ਼ਾਇਦ ਮੋਕੀ ਜਾਏ। ਜਦੋਂ ਅਸੀਂ ਸ਼ਬਦ ਪੜ੍ਹਨੇ ਆ, ਇਹ ਆਰੰਭ ਹੁੰਦਾ, ਦੇਹੀ ਗਾਵਾ ਜੀਓ ਧਰ ਮਹਿਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਹੁਣ ਇਹਦੇ ਅਰਥ ਬੜੇ ਕਮਾਲ ਦੇ ਨੇ। देही गावा, देही दा अर्थ शरीर, गावा गावा दा अर्थ आ पिंड। आपां आम तौर ते हिंदी विच इक शब्द वरतने आ गाम, गाम दा अर्थ पंजाबी विच आपां करने आ पिंड, नगर कर लो शहर कर लो। कह लगे देही गावा, साडा शरीर जेड़ा है ना एक शहर है, एक पिंड है, ते जिवें पिंड दे विच कोई आगू हुंदा है उनू सरपंच कह लो, उनू चौधरी कह लो, उनू सरदार कह लो, नंबरदार कह लो। कह लगे मेरा शरीर एक पिंड है, ते एदे विच जेड़ी मेरी जिंद है ना ए सरदार है चौधरी है। देही गावा जियो धर मैं तो, जियो दर ते जिंद, धर मैं तो दा अर्थ है जिंद चौधरी है ते शरीर एक पिंड है। उदाहरण बड़ी सोहनी गुरुदेव ने दिती। कहन लगे देही गावा जियो धर मैं तो, कहन लगे बसे पंच किरसाना, ते इस शरीर दे अंदर पंज मुजरे रहिंदे ने, पंज मजारे ने, ते पुराने समय विच चौधरियां दी जमीन ना आम तौर ते मजारे वांदे हुंदे सन। उन्हां ने की करना, किसान रख लैणे, वंडाई ते जमीन दे देनी, उन्हां ने पैली वाणी, जदों फसल पकनी ते जिन्ना हिस्सा बनना वह मालक दे घर दे आउणा। साहिब कहिंदे ने जिंद चौधरी है, ते इहदे विच पंज किरसाणां नूं जमीन दित्ती गई, ते पंजे जने जिहड़े ने अंदर नूं वांदे पए। पुछिया महाराज उह किहड़े ने किरसाण, चौधरी तां हो गई जिंद, सरदार तां हो गई जिंद, शरीर हो गया पिंड, देई गावा जियो तर मैं तो बसै पंच किरसाना। केड़े पंच किरसान ने? साहब कहिंदे ने नैनू, नकटू, सरवणू, राजपथ, इंद्री कहा न माना। कहन लगे पंज किरसान ने नैनू, नैनू दा अर्थ नैण अखा, बाणी विच नैनू दा अख अर्थ मखण भी आया, ते इत्थे नैनू शब्द है, नैनू दा अर्थ नेत्र, पहला किसान ने अखा, नकटू दूसरा किसान है नक, तीसरा सरवणू कन, चौथा रसपत दा अर्थ है रसना, ते पंजवां इंद्री काम भोगण दा वसीला। ए पंज किसान ने, ते भगत कबीर साहब कहिंदे ने रब्बा बचा लई, ए पंजे मेरे वस नहीं हो, इन्हां पंजां ने मेरे अंदर नूं तबाह कर दिता। जियो धर मैं तो बसै पंच किरसाना, नैनू नकटू सरवणू रसपत इंद्री कहा ना माना। कहन लगे बाबा अब ना बसू ए गाँव, घरी घरी का लेखा मांगे कायत चेतू ना, हुण मैं इस पिंड विच नहीं हूं वसना, किन्ने जन्म हो गए ने मेनू इस पिंड विच वसदियां, एक चोला बदलना दूजा फिर मिल जांदा है। बाबा अब ना बसू ए गाँव, घरी घरी का लेखा मांगे कायत चेतू ना, कायत चेतू नाव दर ते जिन्हू चित्र गुप्त कहा जाता है, वह घड़ी घड़ी दे लेखे मंगते ने। कह लगे दातिया हुण बचा लै कायत चेतू नाव। अगे जेड़े भगत जी ने बचन कह बड़े कमाल दे, हुण अखां असी पराया रूप तकने आ, ते अंदर गंदा होवेगा, मैल होवेगी, पर अखां दा काम है देखना। मेरे गुरु ग्रंथ साहिब कहिंदे ने तू देख, पर देखण विच अपनी बिरती नूं कायम रखी। जदों तू तकना संसार नूं देखना, दुनिया है जहर नाल भरी, पर जदों तू देखे ते बिरती की होवे ए विश संसार तुम देख दे, ए हर का रूप है, हर रूप नदरी आया। जदों तू किते किसे दे तन नूं देखना, ते अंदरों आवाज आवे देख पराइयां चंगियां, मावां भैणां धीआं जाने। जदों देखना ते गुरु ग्रंथ साहिब कहिंदे ने पर तेरिया रूप ना पेखै, नेत्र साध की टहल संत संगहेत। कहिंदे ने इन्हां नेत्रां नाल देख, पर चेते रखियो जिदन अंतला समा आउंदा है ना, जिंद नूं लेखा पुछिया जांदा है, अखां नूं कदी किसे ने पुछिया नहीं। जे जेड़ियां अखां पराया रूप तकदियां ने, ओ तां अखां शरीर दे नाल ही बुझ गईयां। जिन्हां कन्नां ने भैड़ा सुनिया ओ कन्न भी खत्म हो गए, जिस जबान ने निंदिया चुगली कीती ओ जबान भी खत्म हो गई, बोल मुक गया, ते ध्यान रखना इंद्री दा बल भी टुट गया। अखीर ते लेखा पुछिया गया जिंद तो, साहब ने बचन कीता, कह लगे धर्म राय जब लेखा मांगे बाकी निकसी भारी। कह लगे मेरे विरुद्ध इना वड्डा चिट्ठा निकलिया, पंच किरसान वा भाग गए। कमाल दा बचन क्या, कह लगे जेड़े नैनू नकटू सरवणू रसपत इंद्री सन, ए पंजे ता छड़ के चले गए, ए ता अगे लेखा देन वास्ते गए नहीं। धर्म राय जब लेखा मांगे बाकी निकसी पारी पंच किरसानवा भाग गए लै बांधियो जियो दरबारी एदा अर्थ है मेरी जिंद नू रब दी दरगाह विच बन्या गया इन्हां तो किसे ने लेखा पूछे नहीं। अगे साहब ने कहा कह लगे फिर जिंद नू पुछया जाने कहत कबीर सुनो रे संतो ए रब दे प्यारे संत जनो सुनो खेती करो नबेरा खेती करो नबेरा दा अर्थ है ऐसे जन्म विच जो कुछ लेखे मकाने ने मकालो ते रब दे चरना विच बेंती करो वाहिगुरु अब की बार बख्श बंदे को बौर ना पवजल फेरा एक वरी तू बख्श दे परत परत के जन्म मरण दा ताना किते तणिया ना रहे। खैर मैं अर्ज कर रहा इनू काबू करन वास्ते गुरु की संगत अत जरूरी है। संगत तो बिना प्यारे कदी अंदर उच्चा नहीं हुंदा हर एक बंदे अंदर समर्थ है। केड़ा बंदा जेड़ा कहंदा है मेरे अंदर ताकत नहीं। मैं कल भी अर्ज कीती सी असी लोक ना कई वरी अपने अंदर नू इन्नी कु ढेंदी कला विच लै जाने आ सोचने आ नहीं असी किथे पहुंच सकने आ। नहीं प्यारे फर्क सिर्फ इन्ना कु वे एक विद्वान सज्जन ने बड़ी सोहनी गल कही आपां ना पिंडां विच काली तोरी दा बीज बीजने हुंने आ। कई वरी आ कद्दू जा काली तोरी दी वल दा बीज बीजिए ना जदों आपां खेत विच बीजने आ ते काली तोरी इन्नी कु वध दियो जमीन दे उत्ते वलेटे खाई जाएगी इन्नी कु उलझ जाएगी वधेगी जरूर पर थोड़ी दी थां दे विच उलझ के रह जाएगी फस के रह जाएगी। पर उसे काली तोरी दी वल नू किते रुख दियां जड़ां विच बीज दियो ते उस वल नू एक वारी रुख ते चाड़ना शुरू कर दियो ते चेते रखियो उस एक वल दे अंदर इन्नी कु रब ने ताकत पैदा कीती जिन्ना उच्चा रोके ओनी उच्ची टीसी ते वल चली जांदी है। हुण सोचिए भी एक ओ वाले जेड़ी धरती दे उपर उलझ के रह गई ते दूजी रुख दे नाल इन्नी कु उच्ची चढ़ गई जिन्ना उच्चा रोके ओनी उच्ची ओ वल हो गई। सतगुरु कहिंदे ने प्यारिया मनुख दा जीवन एक काली तोरी दी वल दी तरह हर एक अंदर ताकत प्रफुल्लित होण दी दुनियावी तौर ते भी आत्मक तौर ते भी। पर हैरानगी दी बात है जिन्ना नू मिल जांदी है वड्डियां दी संगत जिस तोरी नू वल दी नू मिलगी किते रुख दी संगत जिन्ने उच्चे दी संगत मिलेगी ओनी उच्ची उठ जाएगी। ते चेते रखियो जदों संगत ना मिले जीवन तां बंदे दा फिर भी बतीत हुंदा है ते फिर केवल उन्हां वकारां दे विच उलझ के लंघ जांदा है। ओ विद्वान लिखदा है बैठिए बास बढ़न के होत बढ़न सो मेल ए गुरु ग्रंथ साहिब दी तुक नहीं मैं बाहरों अर्ज कर रहा ओ लिखदा है बैठिए पास बढ़न के होत बढ़न सो मेल सभी जानत के बढ़त है बिरख बराबर बेल सब नू पता है जे वड्डे रुख दी संगत करे ते चेते रखना एक वेल भी एनी प्रफुल्लित हो जांदी। आ सतगुरु की बाणी पढ़ने आ ना ओ सज्जन जिन्हां ने सारी जिंदगी माड़े कर्म कीते ते जिद्दन मेरे गुरु नानक दी संगत कीती उन्हां दे जीवन तब्दील हो गए। कदी पढ़ो खां सतगुरु की बाणी नू आपां देखने आ एक पासे नूर शाह जादूगरनी है मेरे सतगुरु ओदे कोल गए ने ओदा कम किए जंतर मंतर करने तवीत धागे पा के बंदे दे अंदर नू तब्दील कर देना जे भाई मरदाना गया अपना जोर ओदे ते भी अजमाया ते जदो दीन दुनी दा मालक गया ओदे ते जोर अजमान लगी कोई पेश ना गई ते मेरे सतगुरु ने इको गल कही कहन लगे भलिए तू जंतरा मंत्रा दे नाल लोकां नू तां वस विच करन दी कोशिश कीती पर अफसोस इन्नी उम्र लंघ गई तेरा अपना अंदर तां अजे तक वस होए लोकां नू वस कीता तेरा अंदर वस होया ते नूर शाह जादूगरनी चरना ते डिग पई कह लगी दीन दुनी दे दात्या अज पहला दिन देखया किसे ने मेनू जित लिया ते नाले गुरु नानक नू जितना भी किन्ने भाई गुरदास कहिंदे ने जदों सिद्धा नू बाबा जी मिले ना उन्हां ने पूरा जोर लाया जितन दा ते जदों ना ना गल बनी ते फिर सारे चरना विच जुड़ के कहन लगे सिद्ध बोलन शुभ बचन धन नानक तेरी वड्डी कमाई ते लिख देने फिर भाई गुरदास हुण बाबे नू जितना भी किन्ने वे सतगुर अगम आगाद पुरख केड़ा झले गुरु दी झाला गुरु दे सामने किन्ने खलोणा ਚਰਨਾਂ ਤੇ ਡਿੱਗ ਪਈ। ਕਹਿਣ ਲੱਗੀ, ਦਾਤਿਆਲ ਐਸ ਘਰ ਵਿਚ ਤੂੰ ਟਿਕ, ਹੁਣ ਮੈਂ ਅੰਦਰ ਨੂੰ ਸੰਭਾਲਣ ਲਈ, ਅੰਦਰ ਨੂੰ ਜਿੱਤਣ ਲਈ ਮੈਂ ਚੱਲੀ ਆ ਬਾਹਰ। ਤੇ ਸਤਿਗੁਰੂ ਨੇ ਉੱਥੇ ਗੱਲ ਕਹੀ, ਧਿਆਨ ਰੱਖਣਾ, ਭਰਥਰੀ ਨੇ ਨਾ ਇੱਕ ਵੈਰਾਗ ਸ਼ਤਕ ਲਿਖਿਆ, ਰਾਜਾ ਭਰਥਰੀ, ਉਹਦੇ ਵੈਰਾਗ ਸ਼ਤਕ ਦਾ ਭਾਸ਼ ਟੀਕਾ ਕੀਤਾ ਪੰਡਿਤ ਹਰਦਿਆਲ ਨੇ। ਤੇ ਉਹਦੇ ਭਾਸ਼ ਟੀਕੇ ਨੂੰ ਪੜ੍ਹਦਿਆਂ ਨਾ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ। ਉਹ ਲਿਖਦਾ, ਮਨ ਰਿਪ ਜੀਤੇ ਸਭ ਰਿਪ ਜੀਤੇ। ਧਿਆਨ ਦਿਆ ਜੇ ਇਸ ਪੰਕਤੀ ਵੱਲ, ਫਿਰ ਉਹ ਕਹਿੰਦਾ, ਮਨ ਰਿਪ ਜੀਤੇ ਸਭ ਰਿਪ ਜੀਤੇ। ਉਹ ਵੈਰਾਗ ਸ਼ਤਕ ਪੜ੍ਹਿਆ ਤੇ ਹੈਰਾਨਗੀ ਹੋਈ ਵੀ ਇੱਕ ਪੰਕਤੀ ਨੂੰ ਦੋ ਵਾਰੀ ਕਿਉਂ ਕਹਿ ਦਿੱਤਾ। ਕਹਿੰਦਾ, ਮਨ ਰਿਪ ਜੀਤੇ ਸਭ ਰਿਪ ਜੀਤੇ। ਫਿਰ ਲਿਖਦਾ, ਮਨ ਰਿਪ ਜੀਤੇ ਸਭ ਰਿਪ ਜੀਤੇ। ਹੁਣ ਜਦੋਂ ਇਹਦੇ ਅਰਥ ਕਰਨੇ ਆ, ਮਨ ਦਾ ਅਰਥ ਸਾਨੂੰ ਸਭ ਨੂੰ ਪਤਾ, ਵਿਚਾਰਾਂ ਦੀ ਇੱਕ ਪੋਟਲੀ, ਖਿਆਲਾਂ ਦਾ ਇੱਕ ਸਮੂਹ। ਮਨ ਕੋਈ ਮਾਸ ਦਾ ਲੋਥੜਾ ਨਹੀਂ, ਇੱਕ ਵਿਚਾਰ ਨੇ, ਇੱਕ ਸੰਸਕਾਰ ਨੇ, ਜਿਹੜੇ ਕਈ ਜਨਮਾਂ ਤੋਂ ਤੁਰੇ ਆਉਂਦੇ। ਉਹ ਲਿਖਦਾ, ਮਨ ਰਿਪ ਜੀਤੇ, ਰਿਪ ਦਾ ਅਰਥ ਹੈ ਦੁਸ਼ਮਣ, ਜੀਤੇ ਦਾ ਅਰਥ ਹੁੰਦਾ ਜਿੱਤਣਾ। ਪੰਕਤੀ ਬੜੇ ਕਮਾਲ ਦੀ, ਉਹ ਲਿਖਦਾ, ਮਨ ਰਿਪ ਜੀਤੇ ਸਭ ਰਿਪ ਜੀਤੇ। ਇਹਦਾ ਅਰਥ ਹੈ, ਜੇ ਮਨ ਦੁਸ਼ਮਣ ਜਿਉਂਦਾ ਹੈ ਸਭ ਰਿਪ ਜੀਤੇ, ਤੇ ਜਿਹੜੇ ਵਕਾਰ ਨੇ ਉਹਨਾਂ ਨੇ ਨਾਲ ਜਿੰਦੇ ਰਹਿਣੇ। ਅੱਗੇ ਲਿਖਦਾ, ਮਨ ਰਿਪ ਜੀਤੇ, ਜੇ ਤੂੰ ਆਪਣੇ ਮਨ ਦੁਸ਼ਮਣ ਨੂੰ ਜਿੱਤ ਲੈ ਸਭ ਰਿਪ ਜੀਤੇ, ਸਮਝ ਲਈ ਤੂੰ ਸਾਰਿਆਂ ਦੁਸ਼ਮਣਾਂ ਨੂੰ ਜਿੱਤ ਲੈ। ਪੰਕਤੀਆਂ ਉਹਨੇ ਦੋ ਵਾਰੀ ਕਹੀਆਂ, ਪਰ ਅਰਥ ਬੜੇ ਕਮਾਲ ਦੇ ਬਣੇ। ਤੇ ਜਦੋਂ ਅਸੀਂ ਬਾਬਾ ਜੀ ਦੀ ਬਾਣੀ ਪੜ੍ਹਨੇ ਆ, ਤੇ ਸਾਹਿਬ ਕਹਿੰਦੇ ਨੇ, ਜੋਗੀ ਦੁਨੀਆਂ ਨੂੰ ਐਵੇਂ ਨੀ ਜਿੱਤੀਦਾ। ਤੁਸੀਂ ਕਹਿੰਦੇ ਹੋ ਬਾਬਾ ਨਾਨਕਾ ਸਾਰੇ ਤੈਨੂੰ ਮੰਨਦੇ ਨੇ, ਸਾਹਿਬ ਕਹਿੰਦੇ ਨੇ, ਮੁੰਡਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਸਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ। ਸਗਲ ਜਮਾਤੀ ਜੋਗੀਆਂ ਦੇ 12 ਫਿਰਕੇ ਨੇ, ਤੇ 12 ਵਿੱਚੋਂ ਜਿਹੜਾ ਆਈ ਫਿਰਕਾ ਸਭ ਤੋਂ ਸ੍ਰੇਸ਼ਟ ਹੈ। ਆਈ ਪੰਥੀ ਸਗਲ ਜਮਾਤੀ, ਕਿਵੇਂ ਦੁਨੀਆਂ ਨੂੰ ਜਿੱਤਣਾ, ਮਨ ਜੀਤਾ ਜਗ ਜੀਤ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਖੈਰ, ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਉਹ ਜਾਦੂਗਰਨੀ ਨੂਰ ਸ਼ਾਹ ਕਹਿਣ ਲੱਗੀ, ਬਾਬਾ ਅੱਜ ਮੈਂ ਆਪਣੇ ਮਨ ਨੂੰ ਵਸ਼ ਕਰਨਾ, ਬਾਹਰ ਚੱਲੀ ਆ। ਤੇ ਮੇਰੇ ਸਤਿਗੁਰੂ ਨੇ ਉੱਥੇ ਕਿਹਾ, ਮਰਦਾਨਿਆ ਰਬਾਬ ਛੇੜ, ਇਹਨੂੰ ਅੰਦਰੋਂ ਪਾਉਣ ਦੀ ਜਾਇ ਦੱਸੀ। ਬਚਨ ਕੀਤਾ, ਕਹਿਣ ਲੱਗੇ, ਇਹ ਆਨੜੀਏ ਮਾਨੜਾ ਕਾਂ ਕਰੇ। ਕਹਿਣ ਲੱਗੇ, ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ, ਇਹ ਆਨੜੀਏ ਮਾਨੜਾ ਕਾਂ ਕਰੇ, ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ, ਇਹ ਆਨੜੀਏ ਦਰ ਤੇ ਇਹ ਆਣੀਏ ਜਿੰਦੇ, ਮਾਨੜਾ ਕਾਂ ਕਰੇ, ਕਿਉਂ ਹਮ ਘਰ ਪੀ ਕਰਨੀਏ, ਆਪ ਨੇੜੇ ਘਰ ਸੌ ਹਰ ਰੰਗੋ ਕੀ ਨਾ ਮਾਣੇ, ਪਿਆਰਾ ਪ੍ਰੀਤਮ ਤਾਂ ਤੇਰੇ ਘਰ ਵਿੱਚ ਬੈਠਾ, ਬਾਹਰ ਕਿੱਧਰ ਤੁਰ ਪਈ। ਕਹਿਣ ਲੱਗੇ, ਸੌ ਨੇੜੇ ਧਨ ਕਮਲੀਏ, ਇਹ ਦਰ ਤੇ ਜੀਵ ਰੂਪੀ ਇਸਤਰੀ ਕਮਲੀਏ, ਸੌ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ। ਤੇ ਪੁੱਛਿਆ, ਪਿਆਰਾ ਮਿਲਦਾ ਕਿਵੇਂ ਵੇ। ਇਸ ਜਦੋਂ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਦੇ ਹਾਂ, ਇਹਦੇ ਵਿੱਚ ਤਿੰਨ ਭੱਬਿਆਂ ਦਾ ਖਿਆਲ ਰੱਖਣਾ। ਸਾਹਿਬ ਕਹਿੰਦੇ ਨੇ, ਜੇ ਪ੍ਰੀਤਮ ਨੂੰ ਪਾਣੀ ਭੈਕੀਆਂ ਦੇ ਸਲਾਈਆਂ ਨੈਣੀ, ਜਦੋਂ ਪੁੱਛਿਆ ਨਾ ਜਾਏ ਪੁੱਛੋ ਸੁਹਾਗਣੀ, ਵਾਹ ਹੈ ਕਿੰਨੀ ਬਾਤੀ ਸ਼ੋ ਪਾਈ ਹੈ, ਕਿਵੇਂ ਮਿਲਦਾ। ਤੇ ਅੱਗੋ ਸੁਹਾਗਣ ਨੇ ਕਿਹਾ, ਭੈਕੀਆਂ ਦੇ ਸਲਾਈਆਂ ਨੈਣੀ, ਆਪਣੀਆਂ ਅੱਖਾਂ ਵਿੱਚ ਰੱਬ ਦੇ ਭੈ ਦਾ ਸੁਰਮਾ ਪਾ, ਭਾਵ ਕਾ ਕਰ ਸ਼ਿੰਗਾਰ, ਪ੍ਰੇਮ ਦਾ ਸ਼ਿੰਗਾਰ ਕਰ। ਤੇ ਤੀਜਾ ਭੱਬਾ ਚੇਤੇ ਰੱਖੀ, ਜੋ ਕੁਛ ਕਰੇ ਸੋ ਭਲਾ ਕਰਮਾਨੀਏ, ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਸਮਝੀ, ਪ੍ਰੀਤਮ ਤੇਰੇ ਘਰ ਵਿੱਚ ਹੀ ਬੈਠਾ ਹੋਇਆ, ਭੈ ਭਾਵ ਤੇ ਭਲਾ। ਖੈਰ, ਮੇਰੇ ਗੁਰੂ ਨਾਨਕ ਨੇ ਉਹਦੇ ਅੰਦਰ ਨੂੰ ਟਿਕਾਣ ਦੀ ਜਾਇ ਦੱਸੀ। ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਸੀ, ਇਹਨਾਂ ਪੰਜਾਂ ਨੂੰ ਕਿਵੇਂ ਜਿੱਤੀਏ। ਪਿਆਰਿਓ, ਇਹਨਾਂ ਨਾਲ ਇੱਕ ਜੰਗ ਕਰਨੀ ਪੈਣੀ ਹੈ। ਜੰਗ ਦੇ ਵਿੱਚ ਪੁਰਾਣੇ ਸਮੇਂ ਜਦੋਂ ਸੂਰਮਾ ਨਿਕਲਦਾ ਸੀ, ਉਹ ਆਪਣੇ ਸਰੀਰ ਤੇ ਸੰਜੋਹ ਪਾਉਂਦਾ ਸੀ, ਉਹਦੇ ਵਿੱਚ ਗੋਲੀ ਤੀਰ ਤਲਵਾਰ ਦਾ ਫੱਟ ਨਾ ਲੱਗੇ। ਉਹ ਹੱਥ ਵਿੱਚ ਚਮੜੇ ਦੀ ਢਾਲ ਲੈ ਕੇ ਨਿਕਲਦਾ ਸੀ, ਜਿਹੜੀ ਗੈਂਡੇ ਦੇ ਖਲ ਦੀ ਚੰਮ ਦੀ ਬਣੀ ਸੀ। ਉਹ ਆਪਣੇ ਕੋਲ ਹਾਥੀ ਘੋੜੇ ਲੈ ਕੇ ਨਿਕਲਦਾ ਸੀ। ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਆ ਸਿੱਖਾ, ਜਿਵੇਂ ਬਾਹਰ ਦੇ ਦੁਸ਼ਮਣ ਮਾਰਨ ਲਈ ਇੰਨਾ ਸਾਜੋ ਸਮਾਨ ਚਾਹੀਦਾ, ਜੇ ਅੰਦਰ ਦੇ ਦੁਸ਼ਮਣਾਂ ਨੂੰ ਜਿੱਤਣੀ ਤੇ ਤੈਨੂੰ ਦੱਸਾਂ ਕਿਹੋ ਜਿਹਾ ਸਾਜੋ ਸਮਾਨ ਲੈ ਕੇ ਜਾਣਾ। ਅੱਜ ਆਰੰਭਤਾ ਵਿੱਚ ਸਾਹਿਬ ਕਹਿੰਦੇ ਨੇ, ਧਿਆਨ ਦਿਆ ਜੇ ਸ਼ਲੋਕ ਸਹਿਸਕ੍ਰਿਤੀ ਦਾ ਇਹ 29 ਸ਼ਲੋਕ ਹੈ। ਸਾਹਿਬ ਕਹਿੰਦੇ ਨੇ ਸੈਨਾ ਸਾਧ ਸਮੂਹ ਸੂਰ ਅਜਿਤਨ, ਪਹਿਲੀ ਪੰਕਤੀ ਹੈ ਸੈਨਾ ਸਾਧ ਸਮੂਹ। ਸੈਨਾ ਦਾ ਅਰਥ ਹੈ ਫੌਜ, ਸਾਧ ਦਾ ਅਰਥ ਹੈ ਸੰਤ ਜਨ, ਸਮੂਹ ਦਾ ਅਰਥ ਹੈ ਇਕੱਠ। ਕਹਿਣ ਲੱਗੇ ਸੂਰ ਅਜਿਤੰਗ, ਸੂਰ ਦਾ ਅਰਥ ਹੈ ਸੂਰਮਾ, ਅਜਿਤੰਗ ਦੇ ਅੱਗੇ ਐੜਾ ਲੱਗਾ, ਅਜਿਤੰਗ ਦਾ ਅਰਥ ਹੈ ਜਿਹਨੂੰ ਕਦੀ ਜਿੱਤਿਆ ਨਹੀਂ ਜਾ ਸਕਦਾ। ਸੈਨਾ ਸਾਧ, ਸਾਹਿਬ ਕਹਿਣ ਲੱਗੇ ਸਮੂਹ ਸੂਰ ਅਜਿਤੰਗ, ਆ ਸਾਧ ਸੰਗਤ ਜਿਹਦੇ ਵਿੱਚ ਤੂੰ ਆਉਂਦਾ ਨਾ, ਇਹ ਰੱਬ ਨੇ ਉਹ ਜੀ ਫੌਜ ਬਣਾ ਦਿੱਤੀ ਏ, ਇਸ ਸੈਨਾ ਦੇ ਉੱਤੇ ਕਦੀ ਵੀ ਕੋਈ ਦੁਸ਼ਮਣ ਹੱਲਾ ਕਰਕੇ ਇਹਨੂੰ ਜਿੱਤ ਨਹੀਂ ਹੋ ਸਕਦਾ। ਸੈਨਾ ਸਾਧ ਸਮੂਹ ਸੂਰ ਅਜਿਤੰਗ। ਤੇ ਪੁੱਛਿਆ ਮਹਾਰਾਜ, ਜੰਗ ਲੜਨ ਵਾਸਤੇ ਪਹਿਲਾਂ ਘਰੋਂ ਤੁਰਦਿਆਂ ਤਨ ਤੇ ਸੰਜੋਹ ਪਾਈਦਾ? ਤੇ ਸਾਹਿਬ ਕਹਿੰਦੇ ਨੇ ਜੇ ਤੂੰ ਕਾਮ ਕ੍ਰੋਧ ਨੂੰ ਜਿੱਤਣਾ ਚਾਹੁੰਦਾ, ਵਿਕਾਰਾਂ ਨੂੰ ਸਨਾਹੰਗ, ਸਨਾਹੰਗ ਦਰ ਤੇ ਸੰਜੋਹ ਪਾਣਾ, ਤਨ ਨਿਮਰਤਾ, ਤੂੰ ਆਪਣੇ ਸਰੀਰ ਦੇ ਉੱਤੇ ਨਿਮਰਤਾ ਦਾ ਸੰਜੋਹ ਪਾ, ਆਪਣੇ ਅੰਦਰ ਨੂੰ ਝੁਕਾ ਲੈ, ਨਿਮਰਤਾ ਦੀ ਵਰਦੀ ਪਾ ਕੇ ਮੈਦਾਨੇ ਜੰਗ ਵੀ ਜਾਈ ਜੇ ਤੂੰ ਜਿੱਤਣਾ ਚਾਹੁੰਦਾ। ਸੈਨਾ ਸਾਧ ਸਮੂਹ ਸੂਰ ਅਜਿਤੰਗ, ਸਨਾਹੰਗ ਤਨ ਨਿਮਰਤਾ। ਸਾਹਿਬ ਕਹਿੰਦੇ ਨੇ ਆਵ ਦਹੇ ਗੁਣ ਗੋਬਿੰਦ ਰਮਣੰਗ। ਆਵ ਦਹ ਦਾ ਅਰਥ ਹੁੰਦਾ ਸ਼ਸਤਰ, ਜਿਵੇਂ ਕਿਰਪਾਨ ਹੋ ਗਈ, ਵਰਸ਼ਾ ਹੋ ਗਿਆ, ਤੀਰ ਹੋ ਗਿਆ, ਭਾਲਾ ਹੋ ਗਿਆ, ਬੰਦੂਕ ਹੋ ਗਈ। ਕਹਿਣ ਲੱਗੇ ਪਿਆਰਿਆ, ਪਰਮੇਸ਼ਵਰ ਦੇ ਗੁਣ ਗਾਣੇ ਅਸਲ ਵਿੱਚ ਇਹ ਸ਼ਸਤਰ ਨੇ ਜਿਨ੍ਹਾਂ ਨਾਲ ਤੂੰ ਅੰਦਰ ਦੇ ਵੈਰੀਆਂ ਤੇ ਫਤਿਹ ਪਾਣੀ। ਹੁਣ ਅਸੀਂ ਕਈ ਵਾਰੀ ਪੜ੍ਹਦੇ ਹਾਂ ਨਾ, ਇੱਕ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਹੁਣ ਕਈ ਵਾਰੀ ਸਾਡੇ ਸਿੱਖ ਜਦੋਂ ਪੜ੍ਹਦੇ ਨੇ ਨਾ ਖਾਲਸਾ ਸੋਏ ਜੋ ਕਰੈ ਨਿਤ ਜੰਗ, ਇਹਦਾ ਮਤਲਬ ਇਹ ਨਹੀਂ ਵੀ ਰੋਜ਼ ਜਾਰੀ ਲੋਕਾਂ ਨਾਲ ਹੀ ਲੜੀ ਜਾਓ, ਆਪਣਿਆਂ ਨੂੰ ਕੁੱਟੀ ਜਾਓ। ਇਹਦਾ ਅਰਥ ਹੈ ਖਾਲਸਾ ਮੇਰਾ ਹੋਵੇ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਲਈ ਰੋਜ਼ ਬਾਣੀ ਦੇ ਸ਼ਬਦ ਨਾਲ ਲੈ ਕੇ ਅੰਦਰ ਜੰਗ ਕਰਦਾ ਪਿਆ। ਸਾਹਿਬ ਕਹਿੰਦੇ ਨੇ ਸੈਨਾ ਸਾਧ ਸਮੂਹ ਸੂਰ ਅਜਿਤੰਗ, ਸਨਾਗ ਤਨ ਨਿਮਰਤਾ, ਆਪਦੈ ਗੁਣ ਗੋਬਿੰਦ ਰਮਣੰਗ। ਸ਼ਸਤਰ ਬਣਾ ਤੂੰ ਰੱਬ ਦੇ ਗੁਣਾਂ ਨੂੰ ਚੇਤੇ ਕਰਨਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਬੜਾ ਸੋਹਣਾ ਦਿੱਤਾ, ਪੁਣੇ ਮਹਿਲਾ ਪੰਜਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਹੈ 1363। ਇਹ ਸਲੋਕ ਆਉਂਦਾ ਸਤਿਗੁਰੂ ਦਾ, ਕਹਿੰਦੇ ਨੇ ਧਾਉ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ। ਕਹਿਣ ਲੱਗੇ ਮੈਂ ਕੋਸ਼ਿਸ਼ ਕਰਨਾ ਰੱਬ ਨੂੰ ਪ੍ਰੇਮ ਕਰਨ ਲਈ, ਦਸੀ ਪਾਸੀ ਜਾਣਾ ਵਾ, ਪਰ ਕੀ ਕਰਾਂ ਇਹ ਜਿਹੜੇ ਮਾਂ ਵਿਖਾਦੀ ਜਿਹੜੇ ਪੰਜ ਵਿਕਾਰ ਨੇ ਮੈਨੂੰ ਰੱਬ ਵੱਲ ਜੁੜਨ ਨਹੀਂ ਦਿੰਦੇ। ਧਾਉ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਤੇ ਇਹ ਦੂਤਾਂ ਨੂੰ ਮੈਂ ਕਿਵੇਂ ਕਾਬੂ ਕਰਾਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਇਹਨੂੰ ਕਾਬੂ ਕਰਨਾ ਹੀ ਨਾ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਜਦੋਂ ਤੂੰ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ, ਤੇ ਇੰਨਾ ਕੁ ਇਕਾਗਰ ਹੋ ਕੇ ਜਪੀ ਜਿਵੇਂ ਤੀਰ ਚਲਾਉਣ ਲੱਗਿਆ ਬੰਦਾ ਸਾਹ ਵੀ ਰੋਕ ਲੈਂਦਾ ਕਿ ਮੇਰੇ ਸਾਹ ਨਾਲ ਵੀ ਨਿਸ਼ਾਨਾ ਕਿਤੇ ਚੁੱਕ ਨਾ ਜਾਏ, ਇੰਨਾ ਟੇਕ ਕੇ ਤੂੰ ਜਪ ਲਈ ਕਿ ਪਿਆਰਿਆ ਅੰਦਰ ਆਪਣੇ ਆਪ ਹੀ ਵਿੰਨਿਆ ਜਾਏਗਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਜੀ, ਜਪੀ ਦਾ ਨਾਮ ਚੱਲਦਿਆਂ ਫਿਰਦਿਆਂ ਜਪ ਲਈਦਾ, ਤੇ ਮੇਰੇ ਮਨ ਚ ਕਈ ਵਾਰੀ ਹੁੰਦਾ ਹੈ ਵੀ ਦੇਖੋ ਲੋਕਾਂ ਨੇ ਨਾ ਰੱਬ ਨੂੰ ਇੱਕ ਖਿਡੌਣਾ ਬਣਾ ਲਿਆ। ਭਗਤ ਕਬੀਰ ਨੇ ਐਵੇਂ ਨਹੀਂ ਸਿੱਖਿਆ, ਕਹਿਣ ਲੱਗੇ ਮੱਥੇ ਤੇ ਵੱਡਾ ਤਿਲਕ, ਹੱਥ ਵਿੱਚ ਮਾਲਾ, ਤੇ ਲੋਕਾਂ ਸਾਹਮਣੇ ਨਿਕਲ ਕੇ ਕਹਿੰਦਾ ਮੈਂ ਰੱਬ ਨੂੰ ਪਾਲਿਆ। ਭਗਤ ਨੇ ਕਿਹਾ, ਕਹਿਣ ਲੱਗੇ ਮੱਥਾ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਣਾ। ਕਹਿੰਦੇ ਚੱਲਦੇ ਫਿਰਦੇ ਨਾਮ ਜਪਣੇ ਆ ਪਿਆਰਿਓ, ਚੱਲਦਾ ਫਿਰਦਾ ਉਹ ਜਪਦਾ ਜੇ ਜਿਹਦਾ ਅੰਦਰ ਪਹਿਲਾਂ ਬੈਠੇ ਹੋਇਆ ਟੇਕੇ। ਉਹ ਜਿਸ ਬੰਦੇ ਦਾ ਸਰੀਰ 10 ਮਿੰਟ ਟੇਕੇ ਨਹੀਂ ਬਹਿ ਸਕਦਾ, ਉਸ ਬੰਦੇ ਦਾ ਅੰਦਰ ਕਿੱਥੇ ਆਸ ਕਰੋਗੇ ਟਿਕ ਜਾਏਗਾ? ਸਮਝਣਾ ਇਸ ਗੱਲ ਨੂੰ, ਕੋਈ ਵੀ ਕੰਮ ਕਰਨ ਦੇ ਲਈ ਪੂਰਨ ਟਿਕਾਓ ਚਾਹੀਦਾ। ਇਹ ਅਧਿਆਤਮਕ ਤਾਂ ਵਿਸ਼ਾ ਹੀ ਹੈ ਕੈਸਾ, ਪਰ ਜਦੋਂ ਅੰਦਰ ਟਿਕ ਜਾਏ। ਹੁਣ ਦੇਖੋ ਟਿਕਦਾ ਛੇਤੀ ਕਿਤਿਆ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨਾ ਸਿਮਰਨ ਦੀਆਂ ਬਰਕਤਾਂ ਇੱਕ ਪੁਸਤਕ ਲਿਖੀ, ਤੇ ਉਹਦੇ ਵਿੱਚ ਉਹਨਾਂ ਗੱਲ ਬੜੀ ਸੋਹਣੀ ਲਿਖੀ। ਉਹ ਕਹਿੰਦੇ ਨੇ ਵੇਖੋ ਮਨ ਛੇਤੀ ਟਿਕਦਾ ਨਹੀਂ, ਜਦੋਂ ਟਿਕਾਉਣ ਦੀ ਕੋਸ਼ਿਸ਼ ਕਰੀਏ, ਜਦੋਂ ਆਪਾਂ ਬਾਣੀ ਪੜ੍ਹੀਏ ਭੱਜਦਾ ਉਦੋਂ ਤੇਜ਼। ਇਹਦਾ ਮਤਲਬ ਜਦੋਂ ਬਾਣੀ ਪੜ੍ਹਨੇ ਆ ਕਹਿੰਦੇ ਆ ਮਨ ਭੱਜਦਾ, ਭੱਜਦਾ ਤੇ ਅੱਗੇ ਵੀ ਹੈ, ਪਰ ਜਦੋਂ ਬਾਣੀ ਪੜ੍ਹਨੇ ਆ ਉਦੋਂ ਇਹ ਅੱਖਾਂ ਦੇ ਸਾਹਮਣੇ ਆ ਜਾਂਦਾ, ਅੱਗੇ ਐ ਭੱਜੀ ਜਾਂਦਾ, ਧਿਆਨ ਕੋਈ ਨਹੀਂ। ਉਹ ਲਿਖਦੇ ਨੇ ਜਦੋਂ ਟਿਕਾਉਣ ਦੀ ਕੋਸ਼ਿਸ਼ ਕਰੀਏ ਫਿਰ ਜ਼ਿਆਦਾ ਭੱਜਦਾ। ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਆਪਾਂ ਸਾਈਕਲ ਚਲਾਉਣਾ ਸਿੱਖਣੇ ਆ ਨਾ, ਤੇ ਸਾਹਮਣੇ ਦੂਰ ਸੜਕ 10 ਫੁੱਟ ਲੰਮੀ ਚੌੜੀ, ਬੜੀ ਚੌੜੀ ਸੜਕ ਏ, ਤੇ ਦੂਰ ਇੱਕ ਨਾ ਇੱਟ ਦਾ ਛੋਟਾ ਜਿਹਾ ਟੁਕੜਾ ਪਿਆ, ਪੱਥਰ ਪਿਆ, ਤੇ ਜਦੋਂ ਆਪਾਂ ਸਾਈਕਲ ਚਲਾਉਣਾ ਸਿੱਖਣੇ ਆ ਨਾ, ਤੇ ਸਾਹਮਣੇ ਧਿਆਨ ਨਹੀਂ ਰੱਖਦੇ, पैडल मारांगे पैडल वल निगाह जाएगी ते कहने ओ सामने जरा पत्थर पिया है ना एदे ते साइकिल दा टायर मैं बिल्कुल नहीं चढ़न देना किन्नी दूर तो कहने नहीं चढ़न देना धक्के दे नाल ना ना कर दे उस सिट्टे उत्ते टायर चढ़ जांदा क्योंकि नहीं काबू विच पर जदों ओ जाच सिख लईए फिर प्यारे इत्ते देखन दी लोक नहीं पैडल देखन दी लोड नहीं फिर बंदा अपने आप ही दबी जांदा है इसे तरह अंदर दा विशा जे जदों गुरु गुरु कर दिया अभ्यास पक जांदा है ते फिर ओ नामदेव दी तरह कहिंदा है कि प्यारे नामा कहे त्रिलोचना मुख ते राम संभाल हाथ पांव कर काम सब चीत निरंजना। खैर मैं अपने विषय ते अगे तुरा कह लगे आव दहें गुण गोबिंद रमणंग मैं कहिंदे ने शस्त्र गुरु अर्जन साहब कहिंदे ने पकड़े ने रब दे सिमरन ओट गुर शब्द कर चरमणे चरमणे दा अर्थ हुंदा चम ओट गुर शब्द कर चरमणे कह लगे मेरे लिए शस्त्र है नाम ते मैं ढाल बनाया गुरु के शब्द नू जदों मेरे सामने वकार हुंदा है ते मैं गुरु की बाणी इन्नी ऊंची ऊंची प्रेम नाल भेज के पढ़ना गुरु का शब्द ढाल बन के मेरे उते उहदा वार नहीं होण देंदा। ओट गुरु शब्द कर चरमणे साहब अगे कहिंदे अरूड़ ते असव रथ नागे बुजंते प्रभ मार गए ते पुराने समय ना सेना नू धावा करन दे तीन चार तरीके सन हाथियां दी घोड़ियां दी रथां दी ते पैदल तुरना साहब कहन लगे अरूढ़ते दा अर्थ हुंदा चलना चढ़ाई करनी सवारी करनी अश्व दा अर्थ है घोड़ा रथ ओ घोड़े जेड़े रथ अगे जोए ने कहन लगे नागा नागा दा अर्थ हाथी बुजंते प्रभ मार गए कहिंदे ने मेरे वास्ते घोड़े हाथी ओ ने जदों मैं गुरमुख प्यारियां कोल बैठ के वाहगुरु दे घर दा रस्ता पुछना वा ना ए मेरे वास्ते लड़ाई दी असवारी मैं इन्हां ते असवारी करना वा। साहब अगे कहिंदे ने विचरते नरभयंग शत्र सैना ते जिदे कोल गुरु का शब्द होवे नाम होवे ओ दुश्मना दी फौज विच ऐ निरभय हो के विचरदा ओनू किसे दा भय नहीं तयंते गोपाल कीर्तने क्योंकि रब दा कीर्तन उन्हें एना कु भिज के कीता है ओनू हुण पंजां वकारां दा कोई डर नहीं ते गुरु पंचम पिता अखीर विच कहिंदे ने जितते प्रिथव विश्व संसार है उन्हें सारी दुनिया नू जित लिया है जिस बंदे ने अपने अंदर नू जित लिया अंदर नू जितना है बहुत बिखम पर गुरु कृपा करे किते कोई शब्द दी कमाई करे नानक वशं करोत पंच तस्कर है तस्करा दा अर्थ डाकू तस्करी करन वाले जेड़े पंज वकार कहिंदे ने मेरे अंदर नू ठगदे पए सन गुरु दी कृपा नाल जदों मैं निम्रता दा संजोह पाया जदों साहिब जी कहिंदे ने मैं रब दे गुण गाणियां नू शस्त्र बनाया मैं गुरु के शब्द दी बनाई ताल फिर कहिंदे ने रब ने कृपा कीती मैं पंजां वकारां नू जित के आ गया। प्यारियो आओ आपा भी गुरु के चरणा में जुड़ के यही बेनती करिए महाराज कृपा कर अवर पंच हम एक जना ए पंच ने मैं इकला वा क्यों राखू घर बार मना किवें अंदर नू बचावा मारा लूटा नीत नीत किस आगे करी पुकार जना ते सतगुरु कहिंदे ने पता है किदे अगे पुकार करनी है श्री राम नामा उचर मना आम आगे जमदल बिखम कणा तू वाहगुरु जी दे नाम नू जप नाम तेरे अंदर नू जरूर टिकाएगा पर शर्त एक के नाम जप के नाल मन भी होवे मैं अंदर नू टिकाणा ऐ नहीं उतो तो वाहगुरु करे ते विचो विचो फिर ओही वकारा वाली गल नहीं अंदर नू टिकाए गुरु मेर करे इनियां को बेनतियां प्रवान करनियां खोईयां बेअंत भुलां बख्श दिया जी। वाहगुरु जी का खालसा वाहगुरु जी की फतेह।